ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮਾਂ ਹਰ ਦਰਸ਼ਨ ਸੁਖ ਹੋਈ ਹਮਰੀ ਬੇਦਣ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਈ ਹਮਰੀ ਬੇਦਣ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਈ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵਹੇ ਦਿਨ ਰਾਤ ਸਭ ਤੁਝੇ ਥਾਵਹੇ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ ਤੁਝਤੇ ਬਾਹਰ ਕੋਈ ਨਾਹੀ ਸਭ ਜੀਵ ਤੇਰੇ ਸਭ ਸਦਾ ਮੇਰੇ ਸਾਹਾ ਸਭ ਤੁਝੇ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵਹੇ ਮੇਰੇ ਸਾਹਾ ਜਿਉਂ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਗੇ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵਹੇ ਮੇਰੇ ਸਾਹ ਜੋ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਿਸ਼ਵ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜਿਦੋ ਜਿਦੋ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਆਪ ਮੁੜ ਭਾਗੀ ਜਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਸਤ ਸੰਗਤ ਕਰਨ ਦਾ ਸ੍ਰੇਠ ਸਮਾਂ ਬਖਸ਼ਿਸ਼ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ੍ਰੀ ਮੁੱਖ ਵਾਕ ਦੀ ਪ੍ਰਾਪਤੀ ਹੋਈ ਹੈ ਰੋਜ਼ਾਨਾ ਦੀ ਤਰ੍ਹਾਂ ਇਸ ਪਵਿੱਤਰ ਸਥਾਨ ਦੀਵਾਨ ਹਰਮੰਜੀ ਸਾਹਿਬ ਤੋਂ ਇਸ ਦੇ ਵਿਚਾਰ ਸੰਗਤਾਂ ਸੁਣ ਕੇ ਲਾਹਾ ਪ੍ਰਾਪਤ ਕਰਦੀਆਂ ਹਨ। ਅੱਜ ਵੀ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜੋ ਇਹ ਹੁਕਮਨਾਮਾ ਜੋ ਸ਼ਬਦ ਪ੍ਰਾਪਤ ਹੋਇਆ ਹੈ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਉਸਦੀ ਵਿਚਾਰ ਕਹਿ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਅੱਜ ਅੰਮ੍ਰਿਤ ਵੇਲੇ ਪ੍ਰਾਪਤ ਹੋਇਆ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗ 670 'ਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਭਲੇ ਵਾਸਤੇ ਕਿਰਪਾ ਕਰ ਰਹੇ ਹਨ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ, ਸਿੱਖੀ ਅਤੇ ਸੰਗਤੇ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਾਂ ਇਉਂ ਕਹੀਏ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਆਪ ਹੀ ਧਾਰਨ ਕਰ ਲਿਆ। ਜਿਹੜੇ ਅਟਲ ਨੇ, ਅਥਾਹ ਨੇ, ਜਿਹਨਾਂ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਜਿਹਨਾਂ ਦੀਆਂ ਬਖਸ਼ਾਂ ਦਾ, ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸਾਹਾ ਦਾ ਮਤਲਬ ਸ਼ਾਹੂਕਾਰ, ਪਾਤਸ਼ਾਹ, ਮਾਲਕ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਨਮੁਖ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ ਪਏ ਨੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ। ਹੇ ਮੇਰੇ ਪਾਤਸ਼ਾਹ ਜੀ, ਹੇ ਮੇਰੇ ਸ਼ਾਹ ਜੀ, ਮੈਨੂੰ ਤੁਹਾਡੇ ਦਰਸ਼ਨਾਂ ਨਾਲ ਸੁੱਖ ਪ੍ਰਾਪਤ ਹੁੰਦਾ। ਮੈਂ ਤੁਹਾਡੇ ਦਰਸ਼ਨ ਕਰਾਂ ਤੇ ਮੇਰੇ ਅੰਦਰ ਨੂੰ ਠੰਡ ਪੈਂਦੀ। ਸੋ ਇਹ ਜਿਹੜਾ ਆਡੀਓ ਕੰਸੈਪਟ ਹੈ, ਜਿਹੜਾ ਪ੍ਰਕਰਣ ਹੈ, ਉਹ ਸਭ ਸੰਬੰਧਿਤ ਦਰਸ਼ਨਾਂ ਦਾ। ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਆ, ਮੇਰਾ ਅੰਦਰ ਟਿਕ ਜਾਂਦਾ, ਮੈਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਬਚਨ ਆਪਾਂ ਨੂੰ ਪ੍ਰਮਾਣ ਵਜੋਂ ਮਿਲਣਗੇ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖਿਆ ਦਰਸ ਤੇਰਾ। ਸੋ ਮੇਰੇ 'ਤੇ ਕਿਰਪਾ ਕਰੋ, ਮੇਰੇ ਨੇਤਰ ਜਿਹੜੇ ਮਹਾਰਾਜ ਤੁਹਾਡੇ ਦਰਸ਼ਨ ਕਰ ਸਕਣ। ਲੱਖ ਵਿਹਵਾ ਦੇਹ ਮੇਰੇ ਪਿਆਰੇ, ਮੁਖਾ ਰਾਧੇ ਮੇਰਾ ਰਾਮ। ਮੈਨੂੰ ਅਗਰ ਲੱਖਾਂ ਵੀ ਤੁਸੀਂ ਜੀਵਾਂ ਦੇ ਦਿਓਗੇ ਤਾਂ ਮੇਰਾ ਮੁੱਖ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਹੀ ਅਰਾਧਨਾ ਕਰੇਗਾ। ਸੋ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰੋ। ਦਰਸ਼ਨ ਦੇ ਜਿਸ ਕਰਕੇ ਮੈਨੂੰ ਸੁੱਖ ਪ੍ਰਾਪਤ ਹੁੰਦਾ। ਸਰੀਰ ਕਰਕੇ ਵੀ ਦਸ ਪਾਤਸ਼ਾਹੀਆਂ ਜਿੰਨਾ ਸਮਾਂ ਕਿਰਪਾ ਕਰਦੇ ਰਹੇ, ਕਾਬਲ ਤੋਂ, ਕੰਧਾਰ ਤੋਂ, ਪੋਠੋਹਾਰ ਤੋਂ, ਚਾਰਾਂ ਦਿਸ਼ਾਵਾਂ ਤੋਂ ਪ੍ਰੇਮੀ ਜਨ ਜਿਹੜੇ ਸੀ ਚੱਲ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਰਹੇ, ਕਿਉਂਕਿ ਦਰਸ਼ਨਾਂ ਦਾ ਕੋਈ ਅਕੱਟ ਫਲ ਸੀ ਤਾਂ ਹੀ ਆਉਂਦੇ ਰਹੇ ਨਾ। ਕਿੱਥੋਂ ਰਾਜਾ ਰਤਨ ਰਾਏ ਆ ਗਿਆ ਸੀ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ ਲੈ ਕੇ ਕਲਗੀ ਧਰ ਪਾਤਸ਼ਾਹ ਜੀ ਦਰਸ਼ਨ ਕਰਨ ਵਾਸਤੇ? ਕਿਉਂ? ਕਿਉਂਕਿ ਉਹਨਾਂ ਦੇ ਦਰਸ਼ਨਾਂ ਦਾ ਇੱਕ ਫਲ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਦਾ ਦਰਸ਼ਨ ਪਾਏ ਜੀਓ, ਜਲ ਬੁਝੀ ਸੀਤਲ ਹੋਏ ਮਨੁਆ। ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਨਾ ਜੀ ਕੋਈ ਭਾਵਨਾ ਨਾਲ, ਫਿਰ ਉਹਦੇ ਅੰਦਰ ਦੀ ਜਿਹੜੀ ਜਲਨ ਹੈ ਉਹ ਬੁਝਦੀ ਹੈ, ਅੰਦਰ ਦੀ ਤਪਸ਼ ਘਟਦੀ ਹੈ। ਸੀਤਲ ਹੋਏ ਮਨੁਆ, ਮਨ ਨੂੰ ਸੀਤਲਤਾ ਪ੍ਰਾਪਤ ਹੁੰਦੀ, ਮਨ ਨੂੰ ਠੰਡ ਪੈਂਦੀ ਹੈ। ਤਨ ਮਨ ਹੋਏ ਨਿਹਾਲ, ਜਾਗੁਰ ਵੇਖਾ ਸਾਹਮਣੇ। ਗੁਰਮੁਖਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਭ ਸੰਗਤ ਜੀ, ਇਹ ਇੱਕ ਸੁੱਖ ਪ੍ਰਾਪਤ ਹੁੰਦਾ, ਇਹ ਠੰਡ ਪੈਂਦੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਜਿਹਨਾਂ ਨੂੰ ਇਹਨਾਂ ਦਰਸ਼ਨਾਂ ਦਾ, ਇਹਦੇ ਫਲ ਦਾ ਕੁਝ ਗਿਆਨ ਹੋਵੇਗਾ, ਉਹ ਤਾਂ ਚੱਲ ਕੇ ਆਉਂਦੇ। ਰੋਜ਼ ਆਪਾਂ ਅਰਦਾਸ ਵਿਸਰਣ ਕਰਦੇ ਹਾਂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸਥਾਨ ਦੇ, ਦਰਸ਼ਨ ਇਸ਼ਨਾਨ ਬਖਸ਼ੋ ਜੀ, ਰੋਜ਼ ਸੁੱਖ ਬੇਨਤੀ ਕਰਦਾ। ਦਰਸ਼ਨ ਇਸ਼ਨਾਨ, ਇਹਦਾ ਮਤਲਬ ਹੈ ਦਰਸ਼ਨਾਂ ਦਾ ਕੋਈ ਮਹਾਨ ਫਲ ਹੈ। ਇਸ ਲਈ ਅੱਜ ਦੇ ਸ਼ਬਦ ਦੀ ਪ੍ਰਾਰੰਭਤਾ ਹਜ਼ੂਰ ਨੇ ਇੱਥੋਂ ਕੀਤੀ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ। ਹੇ ਮੇਰੇ ਪਾਤਸ਼ਾਹ ਜੀ, ਮੈਨੂੰ ਤੁਹਾਡੇ ਦਰਸ਼ਨ ਕੀਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਅਮਰੀ ਬੇਦਨ ਤੂੰ ਜਾਣਦਾ ਸਾਹਾ।
ਬੇਦਨ ਦਾ ਅਰਥ ਹੈ ਸਭ ਸੰਗਤ ਪੀੜਾ, ਜਿਹੜੀ ਦਰਸ਼ਨਾਂ ਤੋਂ ਵਿਹੂੜੇ ਹੋਣ ਕਰਕੇ ਪੀੜਾ, ਭਾਵ ਵਿਛੋੜੇ ਦੀ ਜਿਹੜੀ ਪੀੜਾ ਹੈ, ਇਹ ਮਹਾਰਾਜ ਤੁਸੀਂ ਜਾਣਦੇ ਜੀ ਨਾ। ਤੁਹਾਨੂੰ ਪਤਾ ਜਿਹੜਾ ਵਿਛੋੜੇ ਦਾ ਦੁੱਖ ਹੁੰਦਾ ਇਹ ਬਹੁਤ ਦੁੱਖਦਾ। ਪਰ ਜਿਹੜੇ ਅਨੁਭਵ ਕਰਨ, ਜਿਹੜਾ ਅਨੁਭਵ ਕਰਨਾ ਵੀ ਅਸੀਂ ਕਿਰਤ ਕਰਮ ਤੋਂ ਵਿਛੜੇ, ਕਰ ਕਿਰਪਾ ਮਿਲੇ ਰਾਮ, ਆਪਣੇ ਕੀਤੀ ਕਰਮਾਂ ਦੀ ਕਾਰ ਕਰਕੇ ਵਿਛੜ ਗਏ ਆ ਇਹ ਮਹਾਰਾਜ, ਤੁਸੀਂ ਕਿਰਪਾ ਕਰੋਗੇ ਤਾਂ ਮਿਲ ਸਕਾਂਗੇ, ਪਰ ਤੁਸੀਂ ਕਿਰਪਾ ਕਰੋ ਸਾਡਾ ਮਿਲਾ ਭੋਗ ਤੁਹਾਡੇ ਨਾਲ। ਇਹ ਜਿਹੜਾ ਵਿਛੋੜੇ ਦਾ ਦੁੱਖ ਹੈ, ਆਸਕਾਰਾਂ ਨਾਲ ਨਸਾਨੀ ਆ, ਪਿਸੁਰਾਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤ ਲੋ ਕੰਮ ਖੋਜ ਲੋ ਖਵਾਬਾਸ਼ ਹਰਾਮ, ਇੰਤਜ਼ਾਰੀ ਦਸਤ ਕਰ ਬੇਕਰਾਰੀ ਦਸਤ ਸਰ। ਇਹ ਵਿਛੋੜੇ ਵਾਲਿਆਂ ਦੀਆਂ ਨਿਸ਼ਾਨੀਆਂ ਦੱਸੀਆਂ, ਉਹਨਾਂ ਦੀ ਨੀਂਦ ਘੱਟ ਜਾਂਦੀ ਹੈ, ਖਾਣਾ ਘੱਟ ਜਾਂਦਾ, ਕਿਸੇ ਨਾਲ ਬੋਲਣ ਨੂੰ ਮਨ ਨਹੀਂ ਕਰਦਾ, ਕਿਉਂਕਿ ਉਹ ਦਰਸ਼ਨ ਨਹੀਂ ਹੋ ਰਹੇ। ਵਿਛੋੜੇ ਦਾ ਦੁੱਖ ਜਿਹੜਾ ਉਹ ਸਲ ਵਿਛੋੜੇ ਦਾ ਦੁਖੀ ਕਰਦਾ। ਪਰ ਮੈਂ ਬੇਨਤੀ ਕੀਤੀ ਜਿਹੜੇ ਅਨੁਭਵ ਕਰਨ ਵੀ ਅਸੀਂ ਵਿਛੜੇ ਹਾਂ, ਉਹਨਾਂ ਦੇ ਅੰਦਰ ਦੀ ਪੀੜਾ ਨੂੰ ਸਿਰਫ਼ ਅਕਾਲ ਪੁਰਖ ਵਾਹਿਗੁਰੂ ਜਾਣਦਾ। ਉਹ ਬੇਨਤੀ ਆ ਨਾ ਪੰਜਵੇਂ ਪਾਤਸ਼ਾਹ ਜੀ ਦੇ, ਆਪਾਂ ਇਤਿਹਾਸ ਤੁਸੀਂ ਗੁਰਮੁਖ ਜੇ ਸਾਰੇ ਸੁਣਦੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਉਤਰੇ ਤੁਰ ਭਗਵੰਤਾ, ਮੋਹ ਰਹਿਣ ਨਾ ਰਹਾਵੈ ਮੁੰਡ ਨਾ ਆਵੇ। ਇਹ ਬੇਨਤੀ ਭੇਜੀ ਨਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਾਹੌਰ ਤੋਂ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਮਹਾਰਾਜ ਇੱਕ ਘੜੀ ਤੁਹਾਡੇ ਦਰਸ਼ਨ ਨਾ ਹੋਣ ਤਾਂ ਮੇਰੇ ਲਈ ਕਲਯੁਗ ਵਰਤ ਜਾਂਦਾ ਸੀ, ਕਿੰਨਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ, ਕਿਰਪਾ ਕਰਕੇ ਦਰਸ਼ਨ ਬਖਸ਼ੋ, ਮੇਰੀ ਰਾਤ ਨੂੰ ਲੰਘਦੀ ਪਈ। ਨੀਂਦ ਆਵੇ ਤਾਂ ਰਾਤ ਲੰਘੇ ਨਾ ਜੀ, ਹੁਣ ਜਿਹਨਾਂ ਦੀ ਤਾਰੇ ਲੰਘਦੇ ਰਾਤ ਲੰਘਣੀ ਹੈ, ਉਹਨਾਂ ਨੂੰ ਪਤਾ ਇੱਕ ਰਾਤ ਇੱਕ ਸਾਲ ਵਰਗੀ ਹੋ ਜਾਂਦੀ ਉਹਨਾਂ ਵਾਸਤੇ। ਕੋਈ ਦੁਖੀ ਬੰਦਾ ਹੋਵੇ ਨਾ, ਉਹਨੂੰ ਨੀਂਦ ਨਾ ਆਵੇ, ਕੰਮ ਖੁਰਦ ਲੋ ਕੰਮ ਗੁਫ ਲੋ ਖੁਆਬਾਸ਼ ਹਰਾਮ ਵਿਦਵਾਨ ਲਿਖਦੇ। ਖੁਆਬਾਸ਼ ਦਾ ਮਤਲਬ ਖੁਆਬ ਤਾਂ ਤਾਂ ਹੀ ਆਵੇ ਤਾਂ ਕੋਈ ਨੀਂਦ ਆਵੇ ਦਿੱਤੀ ਜੀ, ਜੇ ਨੀਂਦ ਨਹੀਂ ਆਉਣੀ ਤਾਂ ਖੁਆਬ ਕਿੱਥੋਂ ਆ। ਖੁਆਬ ਮਤਲਬ ਸੁਪਨਾ, ਸੁਪਨੇ ਦਾ ਵੀ ਇੱਕ ਦਰਸ਼ਨ ਹੈ, ਕਿਉਂਕਿ ਅੱਜ ਇਹ ਕਨਸੈਪਟ ਦਰਸ਼ਨਾਂ ਦਾ। ਅਤੇ ਵਿਦਵਾਨ ਪੁੱਛ ਕਹਿੰਦੇ ਚਾਰ ਪ੍ਰਕਾਰ ਦੇ ਦਰਸ਼ਨ ਹੁੰਦੇ, ਪ੍ਰਤੱਖ ਦਰਸ਼ਨ ਨੇ ਜਿਹੜੇ ਮਹਾਰਾਜ ਦੇ ਇਸ ਵੇਲੇ ਆਪਾਂ ਕਰਦੇ ਪਏ ਹਾਂ, ਸਵਪਨ ਦਰਸ਼ਨ ਨੇ, ਚਿੱਤਰ ਦਰਸ਼ਨ ਨੇ, ਇਸੇ ਤਰ੍ਹਾਂ ਸ਼੍ਰਵਣ ਦਰਸ਼ਨ ਨੇ। ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਤਿਹਾਸ ਦਾ ਕੋਈ ਆਪਾਂ ਪ੍ਰਸੰਗ ਸੁਣਦੇ ਪਏ ਹਾਂ ਅਤੇ ਸੁਣਦਿਆਂ ਸੁਰਤ ਉੱਥੇ ਚਲੀ ਜਾਣੀ, ਇਹਨੂੰ ਵੀ ਇੱਕ ਦਰਸ਼ਨ ਹੀ ਮੰਨਦੇ ਵਿਦਵਾਨ। ਮੰਨ ਲਓ ਆਪਾਂ ਨੂੰ ਕੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣਾ ਰਿਹਾ, ਜਿਵੇਂ ਉਹਨਾਂ ਦੇ ਸਵਾਲ ਜਵਾਬ ਹੋਏ, ਜਿਹੜੀ ਉਹ ਬਦਾਨਿਆਂ ਦੀ ਸਭਾ ਸੀ ਉਹਦੇ 'ਚ ਡੇਢ ਫੁੱਟ ਦੇ ਤਾਂ ਸਾਹ ਸੰਗਤ ਜੀ ਕੁਲੇ ਬੰਨ ਕੇ ਬੈਠੇ, ਤਾਂ ਸਾਰੀ ਸਭਾ ਬਦਾਨਿਆਂ ਦੀ ਸੀ ਉੱਥੇ। ਉੱਥੇ 7 ਤੋਂ 9 ਸਾਲ ਦੇ ਬੱਚੇ ਜੀ ਜਵਾਬ ਦੇ ਰਹੇ ਹੈ, ਤਾਂ ਉਹ ਕਿਵੇਂ ਦਾ ਉਹਨਾਂ ਦਾ ਅੰਦਰ ਹੋਵੇਗਾ। ਫਿਰ ਵੀ ਉਹਨਾਂ ਨੂੰ ਲਾਲਚ ਦਿੱਤੇ ਗਏ, ਡਰ ਦਿੱਤਾ ਗਿਆ, ਉਹ ਨਹੀਂ ਅਗਰ ਮੰਨੇ ਤਾਂ ਨੀਹਾਂ 'ਚ ਚਿਣ ਦਿੱਤੇ ਗਏ। ਜਿਵੇਂ ਨੀਹਾਂ 'ਚ ਖਿਲਾਰ ਕੇ ਉਹਨਾਂ ਦੀ ਸ਼ਹੀਦੀ ਹੋਈ, ਮੰਨ ਲਓ ਕੋਈ ਗੁਰਮੁੱਖ ਆਪਾਂ ਨੂੰ ਇਹ ਪ੍ਰਸੰਗ ਸੁਣਾ ਰਿਹਾ ਹੈ ਤੇ ਸੁਣ ਕੇ ਸੁਰਤ ਫਤਿਹਗੜ੍ਹ ਸਾਹਿਬ ਚਲੀ ਜਾਵੇ, ਕਿਵੇਂ ਉਹ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਹੋਣਗੇ, ਕਿਵੇਂ ਆਲਾ ਦੁਆਲਾ ਸਾਰਾ ਉਹਨਾਂ ਨੂੰ ਦੇਖ ਰਿਹਾ, ਕਿਵੇਂ ਕਾਜੀ ਨੇ ਫਤਵਾ ਲਾਇਆ ਹੋਵੇਗਾ, ਕਿਵੇਂ ਨੀਹਾਂ ਚਿੰਨੀਆਂ ਸ਼ੁਰੂ ਕੀਤੀਆਂ ਹੋਣਗੀਆਂ, ਉਹਨੂੰ ਸਰਵਣ ਦਰਸ਼ਨ ਕਹਿ ਦਿੰਦੇ। ਸਵਪਨ ਦਰਸ਼ਨ ਹੈ, ਸੁਪਨੇ 'ਚ ਦਰਸ਼ਨ ਹੋ ਜਾਣੇ। ਸੋ ਇਹ ਦਰਸ਼ਨ ਨਾ ਹੋਣ ਦਾ ਜਿਹੜਾ ਸਲ ਹੈ ਨਾ, ਮੇਰੀ ਬੇਦਨ ਹਮਰੀ ਬੇਦਨ ਤੂੰ ਜਾਣਤਾ ਸਾਹਾ, ਜਿਹੜੀ ਸਾਡੇ ਅੰਦਰ ਦੀ ਇਹ ਵਿਛੋੜੇ ਦੀ ਬੇਦਨ ਪੀੜਾ, ਇਹਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਜਾਣਦੇ ਹੋ। ਅਗਰ ਕਿਆ ਜਾਣਾ ਕੋਈ, ਹੋਰ ਕੋਈ ਕੀ ਜਾਣਦਾ ਜੀ। ਵਿਛੋੜੇ ਵਾਲੇ ਦਾ ਜਿਹੜਾ ਅੰਦਰ ਹੈ, ਉਸ ਦੁੱਖ ਨੂੰ ਹੋਰ ਕੋਈ ਕਿਵੇਂ ਜਾਣ ਸਕਦਾ। ਗੋਡੇ ਨਾਲ ਗੋਡਾ ਜੋੜ ਕੇ ਆਪਾਂ ਜਿਹਦੇ ਨਾਲ ਬੈਠੇ ਹੁੰਦੇ ਨਾ ਜੀ ਸਤਸੰਗ ਲੱਗੇ, ਆਪਾਂ ਨੂੰ ਪਤਾ ਨਹੀਂ ਹੁੰਦਾ ਇਹਦੇ ਅੰਦਰ ਕੀ ਚੱਲ ਰਿਹਾ। ਅਤੇ ਜੇ ਕਿਸੇ ਦੇ ਅੰਦਰ ਪ੍ਰੇਮ ਦੀ ਲਹਿਰ ਹੈ, ਉਹਦੇ ਬਾਰੇ ਵੀ ਕੋਈ ਗਿਆਨ ਨਹੀਂ। ਜੇ ਕਿਸੇ ਦੇ ਅੰਦਰ ਦੁੱਖ ਹੈ ਵਿਛੋੜੇ ਦਾ, ਹੋਰ ਕੋਈ ਨਹੀਂ ਜਾਣਦਾ। ਇਹ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੁੰਦਾ। ਇਹ ਤਾਂ ਜੇ ਪੰਜਵੇਂ ਪਾਤਸ਼ਾਹ ਲਿਖ ਕੇ ਭੇਜ ਰਹੇ ਨੇ ਇੱਕ ਘੜੀ ਨਾਲ ਮਿਲਕੇ ਤਾਂ ਕਲਯੁਗ ਹੋਤਾ, ਇਹ ਪੰਜਵੇਂ ਪਾਤਸ਼ਾਹ ਜੀ ਦੀ ਅੰਦਰ ਦੀ ਅਵਸਥਾ ਨੂੰ, ਉਸ ਪੀੜਾ ਨੂੰ ਚੌਥੇ ਪਾਤਸ਼ਾਹ ਜੀ ਸਮਝੇ, ਤਾਂ ਬਾਬਾ ਬੁੱਢਾ ਜੀ ਨੂੰ ਆਖਿਆ ਲਿਆਓ ਜਾ ਕੇ ਹੁਣ ਉਹਨਾਂ ਨੂੰ। ਅਗਰ ਕਿਆ ਜਾਂਦਾ ਕੋਈ, ਕਹਿੰਦੇ ਮੇਰਾ ਜਿਹੜਾ ਵਿਛੋੜਾ ਪੈ ਗਿਆ ਮਹਾਰਾਜ, ਤੁਹਾਡੇ ਦਰਸ਼ਨ ਨਹੀਂ ਹੋ ਰਹੇ, ਇਸ ਮੇਰੇ ਅੰਦਰ ਦੀ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ ਹੈ। ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਇਹ ਪਾਤਸ਼ਾਹ ਜੀ ਤੁਸੀਂ ਪਹਿਲਾਂ ਵੀ ਸੱਚ ਸੀ, ਤੁਸੀਂ ਹੁਣ ਵੀ ਸੱਚ ਹੋ। ਸੱਚ ਦਾ ਮਤਲਬ ਹੈ ਸਦੀਵ ਅਵਿਨਾਸ਼ੀ, ਆਦਿ ਸੱਚ ਜੁਗਾਦ ਸੱਚ, ਜਿਹੜਾ ਸਦਾ ਰਹਿਣ ਵਾਲਾ। ਤੁਸੀਂ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੋ। ਤੇਰਾ ਕੀਆ ਸੱਚ ਸਭ ਹੋਏ, ਆਉਣ ਵਾਲੇ ਸਮੇਂ ਵਿੱਚ ਵੀ ਹੋਏ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਜੋ ਕੀਤਾ ਹੋਵੇਗਾ ਉਹੀ ਸੱਚ ਹੋਵੇਗਾ। ਜੋ ਪਰਮਾਤਮਾ ਕਰਦਾ ਸਤਸੰਗ ਜੀ, ਅਸਲ ਵਿੱਚ ਹੋਣਾ ਉਹੀ ਹੁੰਦਾ। ਲੱਖ ਯਤਨ ਕਰਨ ਤੋਂ ਬਾਅਦ ਵੀ ਪਰਮਾਤਮਾ ਦੀ ਕੀਤੀ ਨੂੰ ਮਿਟਿਆ ਨਹੀਂ ਜਾ ਸਕਦਾ। ਜਾਂ ਫਿਰ ਅਰਦਾਸ ਹੈਗੀ ਸਿੱਖ ਦੇ ਕੋਲ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਜਾਵੇ, ਉਹ ਕਬੂਲ ਹੋ ਜਾਵੇ, ਤਾਂ ਮਹਾਰਾਜ ਕਰਮ ਗਤੀ ਬਦਲ ਦਿੰਦੇ ਆ। ਨਹੀਂ ਤਾਂ ਕਰਮ ਗਤੀ ਭੋਗਣੀ ਪੈਂਦੀ, ਭੋਗਦੇ ਬਣ ਭਰਦੇ ਨੇ ਹੀ ਕਰਮ ਗਤੀ ਬਲਵਾਨ ਕਹਿੰਦੇ ਨਾ, ਇਹ ਤਾਂ ਹੋਣਾ ਹੀ ਹੁੰਦਾ ਵੀ ਪਰਮਾਤਮਾ ਨੇ ਕਰਨਾ ਉਹੀ ਹੋਣਾ, ਬੜਾ ਸੋਹਣਾ ਬਲਵਾਨ ਵਾਲਿਆ ਕਹਿੰਦੇ ਰਾਮ ਹੁਣਾ ਜਾਣੀ ਸੀਆ ਪਰਮ ਜੀਤ, ਰਾਮ ਹੁਣਾ ਜਾਣੀ ਮੇਰੀ ਸੀਆ ਹਰੀ ਰਾਵਣ ਨੇ, ਰਾਵਣ ਹੁਣਾ ਜਾਣੀ ਕਿ ਸੀਆ ਪਰਮ ਜੋਤ ਹੈ, ਅਵਤਾਰੋਂ ਮੈਂ ਭੂਲ ਪੜੀ ਦੇਸ਼ੋਂ ਮੈਂ ਕੀਲ ਪੜੀ, ਜੋ ਜਹਾਂ ਜਹਾਂ ਜੋ ਜੋ ਹੋਣਾ ਹੋਈ ਸੋਈ ਸੋਈ ਹੋਤਾ, ਕਿਉਂਕਿ ਸਮੇਂ ਦੇ ਉਤਾਰ ਸੀ, ਪਤਾ ਹੋਣਾ ਚਾਹੀਦਾ ਸੀ ਵੀ ਰਾਵਣ ਲੈ ਗਿਆ ਸਾਡੀ ਸੀਤਾ ਨੂੰ, ਪਰ ਮਹਾਰਾਜ ਕਹਿੰਦੇ ਉਦੋਂ ਰਾਮ ਲਗਾਲਾ ਭਲਾ ਸੀਤਾ ਲਛਮਣ ਵਿਛੜ ਗਿਆ, ਪੁੱਛਦੇ ਫਿਰਦੇ ਸੀ ਕਹਿੰਦੇ ਇਹ ਵੀ ਆਪਾਂ ਨੂੰ ਸੁਣਦੇ ਨਾ, ਪਰ ਕਹਿੰਦੇ ਅਸਲ ਵਿੱਚ ਹੋਣਾ ਉਹ ਹੁੰਦਾ ਸੱਚ ਉਹ ਹੈ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ, ਪਹਿਲਾਂ ਵੀ ਉਹ ਕਰਦਾ ਸੀ ਉਹ ਹੁੰਦਾ ਸੀ, ਅੱਜ ਵੀ ਜੋ ਪਰਮਾਤਮਾ ਨੂੰ ਪਾਉਂਦਾ ਉਹ ਹੁੰਦਾ, ਅਗਾਂਹ ਵੀ ਉਹ ਹੋਵੇਗਾ ਜੋ ਪਰਮਾਤਮਾ ਕਰੇਗਾ।
ਝੂਠਾ ਕਿਸ ਕੋ ਆਖੀਆ ਸਾਹਾ,
ਕਹਿੰਦੇ ਫਿਰ ਝੂਠਾ ਕਿਹਨੂੰ ਕਹੀਏ ਜੀ, ਇਹ ਉਸ ਅਵਸਥਾ ਦੀ ਗੱਲ ਹੈ ਜਿੱਥੇ ਆਪਾਂ ਇਤਿਹਾਸ ਵਿੱਚੋਂ ਸੁਣਦੇ ਵੀ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਸੀ, ਕਿਉਂ ਕਹਿੰਦੇ ਮਹਾਰਾਜ ਤੋਂ ਬਿਨਾਂ ਕੁਛ ਦਿਖਾਈ ਨਹੀਂ ਦੇ ਰਿਹਾ, ਇਹ ਉਸ ਅਵਸਥਾ ਦਾ ਜ਼ਿਕਰ ਹੈ ਜਿੱਥੇ ਭਗਤ ਨਾਮਦੇਵ ਜੀ ਕਹਿੰਦੇ ਸਭ ਦੇ ਬਿੰਦ ਹੈ ਸਭ ਦੇ ਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ, ਭਗਤ ਨਾਮਦੇਵ ਜੀ ਨੂੰ ਗਿਆਨ ਕਰਕੇ ਬ੍ਰਹਮ ਗਿਆਨ ਕਰਕੇ ਸਾਰੇ ਪਾਸੇ ਅਕਾਲ ਪੁਰਖ ਦੀ ਜੋਤ ਦਿਖਾਈ ਦੇ ਰਹੀ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕੌਣ ਪੁਰਸ਼ ਹੈ ਕੌਣ ਇਸਤਰੀ ਹੈ ਕੌਣ ਪਸ਼ੂ ਹੈ ਕੌਣ ਪੰਛੀ, ਦਿਖਾਈ ਦੇ ਰਿਹਾ ਭਗਤ ਨਾਮਦੇਵ ਜੀ ਨੂੰ ਸਾਰਾ ਕੁਝ, ਪਰ ਸਭ ਪਸ਼ੂਆਂ ਪੰਛੀਆਂ ਸੂਖਮ ਸਥੂਲ ਵਿੱਚ ਉਹਨਾਂ ਨੂੰ ਇਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਦਾ ਝਲਕਾਰਾ ਪੈ ਰਿਹਾ, ਇਸ ਲਈ ਕਹਿੰਦੇ ਸਭ ਦੇ ਬਿੰਦ ਹੈ ਸਭ ਦੇ ਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ, ਹੈ ਨਹੀਂ ਕਿਸੇ ਅਕਾਲ ਪੁਰਖ ਵਾਹਿਗੁਰੂ ਦੀ ਬਿਨਾਂ, ਜੇ ਸਾਰੇ ਪਾਸੇ ਪਰਮਾਤਮਾ ਹੀ ਦਿਖਾਈ ਦੇ ਰਿਹਾ, ਝੂਠਾ ਕਿਸ ਕੋ ਆਖੀਏ ਸਾਹਾ, ਕਹਿੰਦੇ ਫਿਰ ਝੂਠਾ ਕਿਹਨੂੰ ਕਹੀਏ ਜੀ, ਫਿਰ ਤਾਂ ਸਾਰੇ ਪਾਸੇ ਤੂੰ ਹੀ ਹੈ ਨਾ, ਤੇ ਤੂੰ ਹੈ ਤੇਰਾ ਕੀ ਆ ਸੱਚ ਸਭ ਹੋਏ, ਇਸ ਕਰਕੇ ਝੂਠਾ ਕਿਸੇ ਨੂੰ ਕਹਿ ਨਹੀਂ ਸਕਦੇ,
ਦੂਜਾ ਨਹੀਂ ਕੋਈ,
ਕਿਉਂਕਿ ਤੇਰੇ ਤੋਂ ਬਿਨਾਂ ਦੂਜਾ ਕੋਈ ਦਿਖਾਈ ਨਹੀਂ ਦੇ ਰਿਹਾ, ਅਸਲ 'ਚ ਉਹਦੇ ਤੋਂ ਬਿਨਾਂ ਹੈ ਵੀ ਨਹੀਂ ਕੋਈ, ਸਾਹਿਬ ਸੁਣ ਜੀ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੁਝ ਹੋਰ ਹੈ ਵੀ ਨਹੀਂ, ਪਰ ਫਿਰ ਵੀ ਸਰੀਰਾਂ ਦੀ ਹੋਂਦ ਪ੍ਰਕਿਰਤੀ ਆਪਾਂ ਨੂੰ ਦਿਖਾਈ ਦਿੰਦੀ ਹੈ, ਸਭ ਕੁਝ ਉਹਦੇ ਵਿਰਾਟ ਸਰੂਪ 'ਚੋਂ ਹੀ ਹੈ, ਜ਼ਿਆਦਾ ਤਰਕ ਕਰਤ ਹੋ ਕਦ ਹੈ ਤੁਮਾਂ ਮਿਤ ਬਿਹਤਰ ਸਭ ਹੈ, ਜਦੋਂ ਜੋਤ ਖਿੱਚ ਲੈਂਦਾ ਤੇ ਸਭ ਦੇ ਉਹਦੇ 'ਚ ਸਮਾ ਜਾਂਦੀਆਂ ਨਾ, ਇਹਦਾ ਮਤਲਬ ਉਹਦੇ ਤੋਂ ਬਿਨਾਂ ਕੁਝ ਵੀ ਨਹੀਂ ਸੀ, ਤੇਰੇ ਤੋਂ ਬਿਨਾਂ ਦੂਸਰਾ ਹੋਰ ਹੈ ਨਹੀਂ ਕੋਈ,
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਇਹ ਪਾਤਸ਼ਾਹ ਜੀ ਸਾਰਿਆਂ ਵਿੱਚ ਤੁਸੀਂ ਹੀ ਵਰਤ ਰਹੇ ਹੋ, ਜੋ ਵੀ ਅੰਦਰ ਜੋਗੀ ਆ ਤੂੰ ਭੋਗੀ, ਅੰਦਰ ਭੋਗੀ ਆ ਤੇਰਾ ਅੰਤ ਨਾ ਪਾਇਆ ਸੁਰਬ ਮਛ ਪਿਆਉਗੀ, ਇਹਦਾ ਅਰਥ ਹੈ ਵੀ ਭਾਵੇਂ ਕੋਈ ਗੁਰਮੁਖ ਹੈ ਸਾਗਤ ਹੈ ਮਨਮੁਖ ਹੈ ਵਰਤ ਪਰਮਾਤਮਾ ਹੀ ਰਿਹਾ ਸਾਰਿਆਂ 'ਚ, ਫਲ ਕਰਮ ਦੇ ਅਨੁਸਾਰ ਸਾਰਿਆਂ ਦਾ ਵੱਖਰਾ ਵੱਖਰਾ ਹੋ ਸਕਦਾ, ਪਰ ਵਰਤਦਾ ਸਾਰਿਆਂ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਹੈ, ਕਿਉਂਕਿ ਇਹ ਤੋਂ ਬਿਨਾਂ ਕੋਈ ਚੇਤਨ ਸੱਤਾ ਥੋੜ੍ਹੀ ਵਰਤ ਸਕਦਾ ਜੀ, ਇਹਦੇ ਵਿੱਚ ਚੇਤਨ ਤਾਂ ਸਾਡੇ ਸਰੀਰ ਸਰੀਰ ਤਾਂ ਆਪਣੇ ਆਪ ਦੇ ਵਿੱਚ ਸਰੂਪ ਜਾਰੀ ਹੈ ਨਾ ਜੀ, ਇਹਦੇ ਵਿੱਚੋਂ ਚੇਤਨ ਤਾਂ ਨਿਕਲ ਗਿਆ ਵੀ ਜਿਹਨੂੰ ਅੱਗ 'ਤੇ ਰੱਖ ਦਿਓ ਕਬਰ 'ਚ ਪਾ ਦਿਓ ਕੋਈ ਦੁੱਖ ਨਹੀਂ ਕੋਈ ਫਰਕ ਨਹੀਂ ਪੈਂਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਸੱਤਾ ਕਰਕੇ ਉਹਦੀ ਬਖਸ਼ਿਸ਼ ਕੀਤੀ ਚੇਤਨਤਾ ਕਰਕੇ ਉਹਦੀ ਦਿੱਤੀ ਹੋਈ ਜੋਤ ਕਰਕੇ ਸਾਰਿਆਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਹੀ ਵਰਤ ਰਿਹਾ ਹੈ,
ਸਭ ਤੁਝ ਧਿਆਵਹੇ ਦਿਨ ਰਾਤ,
ਇਸ ਕਰਕੇ ਸਭ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦਿਨੇ ਰਾਤ ਧਿਆਨ ਦੇ ਪਏ ਨੇ, ਗਾਵਨ ਤੋਂ ਦਿਨੋਂ ਈਸ਼ਵਰ ਬ੍ਰਹਮਾ ਦੇਵੀ, ਸਭ ਕੀ ਈਸ਼ਵਰ ਕੀ ਬ੍ਰਹਮਾ ਕੀ ਦੇਵੀ ਕੀ ਦੇਵਤੇ ਕੀ ਮਨੁੱਖ ਕੀ ਪਸ਼ੂ ਕੀ ਪੰਛੀ, ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ ਸਭ ਹਰ ਹਰ ਨਾਮ ਧਿਆ ਹੋ ਰਾਮ, ਚੌਥੇ ਪਾਤਸ਼ਾਹ ਜੀ ਦੇ ਬਚਨ ਹੈ ਨਾ, ਸਭ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਧਿਆਉਂਦੇ ਹਨ,
ਸਭ ਤੁਝੇ ਠਾਉ ਮੰਗਦੇ ਮੇਰੇ ਸਾਹਾ,
ਫਿਰ ਸਾਰੇ ਮੰਗਦੇ ਵੀ ਉਹਦੇ ਕੋਲੇ ਹਾਂ ਜੀ, ਜਾਚਕ ਅਨੇਕ ਸੋ ਇੱਕ ਦਵਈਆ ਮਹਾਰਾਜ ਜੀ ਦੇ ਬਚਨ ਕਹਿੰਦੇ ਜਾਚਕ ਮੰਗਤੇ ਤਾਂ ਅਨੇਕਾਂ ਨੇ ਦਾਤੇ ਅਨੇਕਾਂ ਨੇ, ਸਭ ਨੂੰ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, 84 ਲੱਖ ਜੋਨ ਸਬਾਈ ਰਿਦਕ ਦੀ ਹੈ ਸਭ ਨੂੰ ਕੋ ਤਦਕਾ, 84 ਲੱਖ ਜੋਨ ਪੈਦਾ ਕੀਤੀ ਹੈ ਤੇ 84 ਲੱਖ ਜੋਨ ਨੂੰ ਰਿਦਕ ਅਕਾਲ ਪੁਰਖ ਵਾਹਿਗੁਰੂ ਦੇ ਰਿਹਾ, ਛੇ ਪ੍ਰਕਾਰ ਚ ਵੰਡ ਦਿੱਤਾ ਨਾ ਜੀ, ਇੱਕ ਮਾਸ ਹਾਰੀ ਇੱਕ ਤਿਰਣ ਖਾ ਹੈ ਇੱਕ ਨਾ ਛੱਤੀ ਅੰਮ੍ਰਿਤ ਪਾ ਹੈ, ਇੱਕ ਮਿੱਟੀਆਂ ਕਿਸੇ ਦੇ ਕਿਸੇ ਦਾ ਭੋਜਨ ਮਿੱਟੀ ਬਣਾਇਆ ਆਦਿਕ ਦਾ, ਕੋਈ ਮਾਸਾਹਾਰੀ ਨੇ ਕੋਈ ਸ਼ਾਕਾਹਾਰੀ ਨੇ, ਜਦੋਂ ਤੋਂ 84 ਲੱਖ ਜੋਨ ਪੈਦਾ ਕੀਤੇ ਰਿਦਕ ਅਕਾਲ ਪੁਰਖ ਵਾਹਿਗੁਰੂ ਹੀ
ਸਾਰਿਆਂ ਨੂੰ ਦੇ ਲਿਆ। ਔਰ ਕੈਸਾ ਕਮਾਲ ਦਾ ਪ੍ਰਬੰਧ ਕੀਤਾ ਪ੍ਰਮਾਤਮਾ ਨੇ, ਧਰਤੀ ਦੇਵ ਮਿਲਿਆ ਇੱਕ ਵੇਰਾ ਭਾਗ ਤੇ ਰੱਬ ਨੇ। ਕਹਿੰਦੇ ਇੱਕ ਐਸੀ ਦੇਵ ਤਿਆਰ ਕਰ ਦਿੱਤੀ ਹੈ ਧਰਤੀ ਦੇ ਰੂਪ ਵਿੱਚ, ਦੇਖੋ ਇਹਦੇ ਚੋਂ ਸਾਰਾ 83 ਲੱਖ ਦਾ ਰਿਜਕ ਨਿਕਲ ਰਿਹਾ। ਇਹ ਭਾਵੇਂ ਫਰੂਟ ਨੇ, ਡਰਾਈ ਫਰੂਟ ਨੇ, ਇਹ ਸੋਨਾ ਚਾਂਦੀ ਕੋਲਾ ਖਣਿਜ ਪਦਾਰਥ ਕੁਝ ਵੀ ਹੈ, ਇਸੇ ਤੋਂ ਨਿਕਲ ਰਿਹਾ ਨਾ, ਇਹਦੇ ਵਿੱਚੋਂ ਪੈਦਾ ਹੁੰਦਾ ਸਾਰਾ ਕੁਝ। ਇਸ ਲਈ ਕਹਿੰਦੇ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਮੰਗਤੇ ਹੈ, ਸਾਰਿਆਂ ਨੂੰ ਰਿਜਕ ਉਹ ਪ੍ਰਮਾਤਮਾ ਹੀ ਦੇ ਰਿਹਾ ਹੈ।
ਤੂੰ ਸਭਨਾ ਕਰੇ ਇੱਕ ਦਾਤ,
ਇੱਕ ਦਾਤ ਦਾ ਅਰਥ ਹੈ ਇੱਕ ਦਾਤਾ, ਇਹ ਰਿਜਕ ਦੀ ਦਾਤ ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੀ ਬਖਸ਼ ਰਹੇ ਹੋ।
ਸਭ ਕੁਝ ਜਿਹੇ ਵਿੱਚ ਹੈ ਮੇਰੇ ਸਾਹਾ,
ਇਹ ਸਭ ਕੁਝ ਤੁਹਾਡੇ ਵਿਰਾਟ ਸਰੂਪ ਵਿੱਚ ਹੀ ਹੈ। ਸਭ ਕੋਈ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਰੇ, ਕੋੜਾ ਖੰਡ ਨੇ, ਬ੍ਰਹਿਮੰਡ ਨੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਪ੍ਰਮਾਤਮਾ ਨੇ, ਸਭ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਪੈਦਾ ਹੋਈ ਹੈ।
ਤੁਜਤੇ ਬਾਹਰ ਕੋਈ ਨਾਹੀ,
ਉਸ ਪ੍ਰਮਾਤਮਾ ਤੋਂ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈਗਾ ਜੀ, ਸਭ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਹੈ, ਸਭ ਦੇ ਉੱਪਰ ਉਹਦਾ ਪ੍ਰਮਾਤਮਾ ਦਾ ਕੈਮਰਾ ਲੱਗਾ ਹੋਇਆ, ਸਭ ਸੁਣਦਾ ਸਭ ਵੇਖਦਾ ਸਭ ਰਿਹਾ ਭਰਪੂਰ ਮਹਾਰਾਜ ਦੇ ਬਚਨ, ਉਹਦੇ ਹੁਕਮ ਤੋਂ, ਉਹਦੀ ਰਜ਼ਾ ਤੋਂ, ਉਹਦੀ ਨਜ਼ਰ ਤੋਂ ਬਾਹਰ ਕੋਈ ਵੀ ਨਹੀਂ ਹੈ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਸਭ ਜੀਵ ਜੰਤ ਜਿਹੜੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ। ਵਿਦਵਾਨ ਪੁਰਖ ਜੀਵ ਤੇ ਜੰਤ ਦੇ ਵੱਖਰੇ ਵੱਖਰੇ ਸਭ ਸੰਗੀ ਅਰਥ ਕਰਦੇ, ਸੂਖਮ ਸਥੂਲ, ਕੁਝ ਦਿਖਾਈ ਦੇਣ ਵਾਲੇ ਨੰਗੀ ਅੱਖ ਨਾਲ, ਕੁਝ ਉਸ ਅੱਖ ਨਾਲ ਨਹੀਂ ਦਿਖਾਈ ਦਿੰਦੇ ਪਰ ਫਿਰ ਵੀ ਹੈਨ ਹੈਗੇ, ਬਤਾਇਆ ਨਾ ਵਾਇਰਸ ਚੱਲਦਾ ਪਿਆ, ਮਹਾਰਾਜ ਕਿਰਪਾ ਕਰਨ, ਸ਼ਾਂਤੀ ਵਰਤਾਉਣ, ਸਭ ਦਾ ਭਲਾ ਕਰਨ, ਪਰ ਇਹ ਦਿਖਾਈ ਥੋੜ੍ਹੀ ਦੇ ਰਿਹਾ ਜੀ, ਇਹ ਦਿਖਾਈ ਦੇਣ ਵਾਲਾ ਨਹੀਂ, ਭਾਵੇਂ ਤੇ ਸੂਖਮ ਹੈ ਜਾਂ ਸਥੂਲ, ਦਿਖਾਈ ਦੇ ਰਿਹਾ ਜਾਂ ਨਹੀਂ। ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਕਹਿੰਦੇ ਪਾਤਸ਼ਾਹ ਜੀ ਇਹ ਸਭ ਜੀਵ ਜੰਤ ਤੁਹਾਡੇ ਪੈਦਾ ਕੀਤੇ ਆ, ਫਿਰ ਤੁਸੀਂ ਸਾਰਿਆਂ ਦਾ ਆਸਰਾ ਹੋ।
ਸਭ ਤੋਂ ਜਿਹੇ ਮਾਹੇ ਸਮਾਹੇ,
ਅੰਤ ਨੂੰ ਫਿਰ ਸਾਰੇ ਤੁਹਾਡੇ ਵਿੱਚ ਹੀ ਸਮਾ ਜਾਣਗੇ, ਸਾਰਿਆਂ ਨੂੰ ਪੈਦਾ ਵੀ ਤੁਸੀਂ ਕਰਦੇ ਜੇ, ਪਾਲਣਾ ਵੀ ਤੁਸੀਂ ਕਰਦੇ ਜੇ, ਔਰ ਜਿਸ ਦਿਨ ਲਾਇਤਾ ਕਰੋਗੇ ਸਭ ਤੁਹਾਡੇ ਵਿੱਚ ਹੀ ਸਮਾ ਜਾਣਗੇ। ਕਿੰਨਾ ਪਿਆਰਾ ਬਚਨ ਹੈ ਕਲਗੀ ਧਰ ਪਾਤਸ਼ਾਹ ਜੀ ਦਾ, ਜੈਸੇ ਇੱਕ ਆਗ ਤੇ ਇੱਕ ਨੋਟਾ ਕੋਟ, ਆਗ ਉੱਥੇ ਨਿਆਰੋ ਨਿਆਰੇ ਹੋ ਕੇ ਸਭ ਆਗ ਮੈਂ ਮਿਲਾ ਹੋਵੇ, ਜੈਸੇ ਇੱਕ ਧੂਰ ਤੇ ਇੱਕ ਨੋਕਾ, ਧੂਰ ਪੂਰਤ ਹੈ ਧੂਰ ਤੇ ਇੱਕ ਨੋਕਾ, ਸਭ ਧੂਰ ਹੀ ਸਮਾ ਹੋਵੇ, ਜੈਸੇ ਇੱਕ ਨਗ ਤੇ ਤਰੰਗ ਕੋਟ ਉਪਜਿਤ ਹੈ। ਕਹਿੰਦੇ ਜਿਵੇਂ ਦੇਖੋ ਇੱਕ ਅੱਗ ਹੈ ਕਲਗੀ ਧਰ ਪਾਤਸ਼ਾਹ ਜੀ ਦੇ ਬਚਨ ਨੇ, ਇਹ ਅੱਗ ਤੋਂ ਲੱਖਾਂ ਚੋਂ ਜ਼ਿਆਦਾ ਨਿਕਲ ਆਉਂਦੇ ਆ, ਤੇ ਫਿਰ ਅਖੀਰਲੀ ਬਾਕੀ ਸਮਾਈ ਤਾਂ ਉਹਨਾਂ ਦੀ ਉਸੇ 'ਚ ਹੀ ਹੋਣੀ ਨਾ, ਜਿਵੇਂ ਹਨੇਰੀ ਆਉਂਦੀ ਆ ਧੂੜ ਦੇ ਕਿਣਕੇ ਲੱਖਾਂ ਕਰੋੜਾਂ ਆਕਾਸ਼ 'ਚ ਚੜ੍ਹ ਜਾਂਦੇ ਆ, ਥੋੜ੍ਹੀ ਦੇਰ ਬਾਅਦ ਮੀਂਹ ਪਵੇਗਾ, ਮਹੀਨੇ 2 ਮਹੀਨਿਆਂ ਬਾਅਦ ਵੀ ਪਵੇ, ਆਖਿਰ ਦੀ ਬਾਕੀ ਉਹ ਧੂੜ ਧੂੜ 'ਤੇ ਹੀ ਆਵੇਗੀ ਮਿੱਟੀ 'ਤੇ, ਉਸੇ 'ਚ ਸਮਾ ਜਾਣੀ ਆ। ਜੈਸੇ ਨਦ ਤੇ ਤਰੰਗ ਕੋਟ ਉਪਜਿਤ, ਹਵਾ ਦੀ ਉਪਾਧੀ ਹੋਣ ਕਰਕੇ, ਹਵਾ ਆਉਣ ਕਰਕੇ ਪਾਣੀ ਤੋਂ ਸਮੁੰਦਰ ਤੋਂ ਲਹਿਰਾਂ ਹੁੰਦੀਆਂ ਤੇ ਕਰੋੜਾਂ ਲਹਿਰਾਂ ਨੇ, ਪਾਣ ਦੇ ਤਰੰਗ ਸਾਹਿਬ ਪਾਣ ਹੀ ਕਹਾਏਂਗੇ, ਆਖਿਰ ਤਾਂ ਪਾਣੀ ਤੋਂ ਬਿਨਾਂ ਨਹੀਂ ਸੀ ਨਾ ਲਹਿਰ ਦਾ ਹੋਣਾ, ਤੇ ਫਿਰ ਕਹਿੰਦੇ ਜਦੋਂ ਹਵਾ ਰੁਕ ਜਾਵੇਗੀ ਇਹ ਸਭ ਲਹਿਰਾਂ ਉਸੇ ਪਾਣੀ 'ਚ ਸਮਾ ਜਾਣਗੀਆਂ, ਉਸੇ ਦਾ ਹੀ ਰੂਪ ਕਹਾਉਂਦੀਆਂ ਨੇ ਇਹ ਸਾਰੀਆਂ। ਤੈਸੇ ਦਿਸ ਵਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਾਂਗੇ। ਕਹਿੰਦੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸੂਖਮ ਤੇ ਸਥੂਲ ਜੀਵ ਜੰਤ ਪੈਦਾ ਹੁੰਦੇ ਆ ਤੇ ਸਮਾਉਣਗੇ ਵੀ ਆਖਰ ਇੱਕ ਦਿਨ ਉਸੇ ਵਿੱਚ। ਔਰ ਇਹ ਵੀ ਜਾਣ ਲਈਏ ਜਿਵੇਂ ਦੇਰ ਸਮਾਈ ਪਰਮਾਤਮਾ 'ਚ ਨਹੀਂ ਹੋਵੇਗੀ ਉਵੇਂ ਦੇਰ ਪੈਂਡਾ ਚੱਲਦਾ ਰਹੇਗਾ, ਉਵੇਂ ਦੇਰ ਸਤਸੰਗ ਜੀ ਗੇੜ ਚੱਲਦਾ ਹੀ ਰਹਿਣਾ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀ, ਦੂਰੋਂ ਚੱਲ ਕੇ ਮਤਲਬ ਲੰਮਾ ਪੈਂਡਾ, ਦੂਰੋਂ ਦਾ ਮਤਲਬ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਇਹ ਪੈਂਡਾ ਚੱਲ ਰਿਹਾ, ਔਰ ਕਦੋਂ ਖਤਮ ਹੋ ਜਾਏਗਾ ਇਹ ਸਫ਼ਰ, ਉਸ ਦਿਨ ਸਾਹਿਬ ਸੰਗ ਨੂੰ ਮੁਕਣਾ, ਜਿਸ ਦਿਨ ਉਹਦੇ ਵਿੱਚ ਸਮਾਈ ਹੋ ਜਾਏਗੀ, ਕਿਉਂਕਿ ਆਖਿਰ ਦੀ ਬਾਕੀ ਕੋਟ ਸਾਰਿਆਂ ਦੀ ਉਹੀ ਹੈ। ਦਿਨ ਰਵ ਚੱਲੈ, ਮਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਦੋ। ਕਹਿੰਦੇ ਅਸਲ ਵਿੱਚ ਮੰਜ਼ਿਲ ਤਾਂ ਇੱਕ ਹੀ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ। ਜਦੋਂ ਕੋਈ ਜੀਵਨ ਦੀ ਬਾਜੀ ਜਿੱਤ ਲੈਂਦਾ ਫਿਰ ਉਹਦੇ ਵਿੱਚ ਸਮਾਉਂਦਾ, ਜਿੰਨੀ ਦੇਰ ਉਹਦੇ ਵਿੱਚ ਨਹੀਂ ਸਮਾਈ ਹੋਵੇਗੀ ਉੰਨੀ ਦੇਰ ਇਹ ਗੇੜ ਸਾਹਿਬ ਸੰਗਤ ਜੀ ਚੱਲੇਗਾ। ਅਖੀਰ ਦੀ ਬਾਕੀ ਚਾਹੇ ਮਹਾਂਪੁਰਮੋ ਕਰਕੇ ਸਮਾ ਲਵੇ ਜਾਂ ਕੋਈ ਫਿਰ ਗੁਰੂ ਦੇ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਜਿੱਤ ਲਵੇ, ਸਮਾਈ ਸਾਰਿਆਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਹੀ ਹੁੰਦੀ ਹੈ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਫਿਰ ਸਾਰਿਆਂ ਦੀ ਉਹ ਪ੍ਰਮਾਤਮਾ, ਆਸ ਸਾਰਿਆਂ ਦੀ ਪ੍ਰਮਾਤਮਾ, ਤੂੰ ਤਾਂ ਮਾਨੋ ਕਿ ਦੇਵ ਪ੍ਰੀਤੀ ਸਾਹਿਬ ਜਾਣ, ਦੇਵਨ ਕੋ ਏਕ ਹੈ ਭਗਵਾਨ। ਬੰਦਾ ਬੰਦੇ ਤੋਂ ਆਸ ਲਾਵੇਗਾ ਤੇ ਇੱਕ ਦਿਨ ਨਿਰਾਸ਼ ਹੋਵੇਗਾ। ਪਰਮਾਤਮਾ ਹੀ ਅਸਲ ਵਿੱਚ ਸਤਸੰਗ ਦੀ ਸਾਰਿਆਂ ਦੀ ਆਸ ਹੈ। ਬਹੁਤ ਸਾਰੇ ਇਤਿਹਾਸਿਕ ਪ੍ਰਮਾਣ ਵੀ ਆਪਾਂ ਨੂੰ ਮਿਲ ਜਾਣਗੇ ਜਿਹਨਾਂ ਦੀ ਆਸ ਗੁਰੂ ਤੋਂ ਹੁੰਦੀ ਸਤਸੰਗ ਦੀ, ਉਹਨਾਂ ਦੀ ਆਸ ਨੂੰ ਦੂਰ ਪੈ ਜਾਂਦਾ, ਕਿਉਂਕਿ ਮਹਾਰਾਜ ਦਾ ਸੁਭਾਅ ਕਰਨਾ ਕਿਰਪਾ ਕਰਨੀ। ਪਰ ਆਸ ਆਪ ਛੱਡ ਸਦਾ ਰਹੇ ਪਰਣੇ, ਗੁਰ ਬਣਿਆ ਵਰਨਾ ਜਾਣਾ ਕੋਈ। ਜੇ ਆਸ ਪਰਮਾਤਮਾ ਦੀ ਹੈ ਨਾ, ਫਿਰ ਪਹਿਲਾਂ ਆਪਾਂ ਛੱਡਣਾ ਪਵੇਗਾ। ਆਪ ਛੱਡ ਦਾ ਕੀ ਅਰਥ ਹੈ ਜੀ? ਆਪ ਛੱਡ ਦਾ ਮਤਲਬ ਇਹ ਹੈ ਕਿ ਕੋਈ ਗੁਰਮੁਖ ਪਿਆਰਾ, ਕੋਈ ਦਾ ਮਤਲਬ ਵਿਰਲੇ ਦਾਣੇ, ਜਿਹਨਾਂ ਦਾ ਆਸਰਾ ਪੂਰਨ ਰੂਪ ਵਿੱਚ ਮਹਾਰਾਜ ਹੋਣਗੇ। ਕਿਉਂਕਿ ਜਦੋਂ ਤੱਕ ਆਪਣੀ ਅਕਲ ਕੰਮ ਕਰਦੀ ਹੈ, ਆਸਰੇ ਬੰਦਾ ਛੱਡਦਾ ਨਹੀਂ ਦੂਸਰੇ, ਆਪਣੀ ਬੁੱਧੀ ਦਾ ਆਸਰਾ ਲੈਂਦਾ, ਮਾਇਆ ਦਾ ਆਸਰਾ ਲੈਂਦਾ, ਰਿਸ਼ਤੇ ਨਾਤੇਦਾਰਾਂ ਦਾ ਆਸਰਾ ਲੈਂਦਾ। ਜਿੱਥੋਂ ਤੱਕ ਪਹੁੰਚਦਾ ਉਹਦਾ ਆਸਰਾ ਲਵੇਗਾ। ਇਹ ਗੁਰਮੁਖ ਹੁੰਦਾ ਜਿਹੜਾ ਸਿਰਫ ਪਰਮਾਤਮਾ ਦੇ ਆਸਰੇ ਤੇ ਹੋਵੇ, ਜਿਹੜਾ ਗੁਰੂ ਦੇ ਆਪ ਛੱਡ ਸਦਾ ਰਹੇ ਪਰਣੇ। ਪਰਣੇ ਦਾ ਅਰਥ ਹੀ ਆਸਰਾ, ਪਰਣੇ ਦਾ ਅਰਥ ਆਸਰਾ, ਆਪਾਂ ਛੱਡ ਕੇ, ਚਲਾਕੀਆਂ ਛੱਡ ਕੇ, ਬੁੱਧੀ ਦੀਆਂ ਉੱਤੀਆਂ ਜੁੱਤੀਆਂ ਤਿਆਗ ਕੇ ਜਿਹੜਾ ਗੁਰੂ ਦੇ ਆਸਰੇ ਤੇ ਰਹੇਗਾ, ਉਹਦੀ ਬਾਂਹ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਫੜ ਲੈਂਦੇ। ਇਹ ਗੁਰਦਾ ਮਹਾਰਾਜ ਦਾ ਪਰ ਆਸ ਗੁਰੂ ਸਾਹਿਬ ਦੀ ਆਸ ਉਹਨਾਂ ਦੀ ਹੋਣੀ ਚਾਹੀਦੀ ਹੈ। ਬਹੁਤ ਵਾਰ ਆਪਾਂ ਸਾਥੀਆਂ ਦਾ ਜਾਂ ਇਤਿਹਾਸ ਦਾ ਕਈ ਵਾਰ ਬੰਦਾ ਨਹੀਂ ਆਸਰਾ ਲੈਂਦਾ ਵੀ ਚਲੋ ਜੀ ਕਿੰਤੂ ਪ੍ਰੰਤੂ ਹੋ ਜਾਂਦਾ ਕਿਸੇ ਵੇਲੇ, ਵੀ ਇਤਿਹਾਸਕ ਗੱਲ ਹੈ ਜੀ, ਬਾਣੀ ਦਾ ਹੀ ਪ੍ਰਮਾਣ ਠੀਕ ਹੁੰਦਾ। ਪਰ ਬਹੁਤ ਸਾਰੇ ਇਤਿਹਾਸਕ ਪ੍ਰਮਾਣ ਐਸੇ ਮਿਲ ਜਾਂਦੇ ਆਪਾਂ ਨੂੰ, ਜਿਸ ਵਿੱਚ ਜਿਹਨਾਂ ਨੇ ਗੁਰੂ ਦਾ ਆਸਰਾ ਤੱਕਿਆ ਸਾਹ ਸੰਗਤ, ਉਹਨਾਂ ਦੀ ਆਸ ਪੂਰੀ ਹੋਈ। ਉਹ ਆਸ ਵੀ ਪੂਰੀ ਹੋਈ ਜਿਹੜੀ ਸੋਚਣ ਲਈ ਅਸੰਭਵ ਸੀ, ਜਿਸਦੇ ਬਾਰੇ ਇਸ ਵੀ ਇਹ ਵੀ ਪੂਰੀ ਹੋ ਸਕਦੀ ਹੈ। ਬਹੁਤ ਸਾਰੇ ਪ੍ਰਮਾਣ ਨੇ, ਪਰ ਚਲੋ ਬਹੁਤ ਵਾਰ ਗੁਰਮੁਖਾਂ ਨੇ ਆਪ ਜੀ ਨੂੰ ਸੁਣਾਇਆ ਹੋਇਆ ਬਾਬੇ ਆਦਮ ਦਾ, ਇੱਥੇ ਹੀ ਮਹਾਰਾਜ ਜੀ ਦੀ ਦਰ ਤੇ ਅਰਦਾਸ ਕੀਤੀ ਨਾ ਸੱਚੇ ਪਾਤਸ਼ਾਹ, ਜਦੋਂ ਘਰੋਂ ਚੱਲੇ ਸਾਂ ਨਗਰ ਭੁੱਚੋ ਤੋਂ ਪੁੱਤਰ ਦੀ ਆਸ ਲੈ ਕੇ ਚੱਲੇ ਸਾਂ, ਪਰ ਮਹਾਰਾਜ ਮੰਨਣ ਲਈ ਮਨ ਨਹੀਂ ਕੀਤਾ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਉਹਨਾਂ ਕਹਿੰਦਾ ਨਹੀਂ ਕੋਈ ਨੀ ਭਾਈ, ਗੁਰੂ ਅੱਗੇ ਕਾਹਦੀ ਸੰਗ ਹੈ, ਗੁਰੂ ਦਾ ਪਿਤਾ ਨਾ, ਤੇ ਜੇ ਤੁਸੀਂ ਪੁੱਤਰ ਦੀ ਆਸ ਲੈ ਕੇ ਚੱਲੇ ਤਾਂ ਪੁੱਤਰ ਤੁਹਾਡੇ ਘਰੇ ਹੋਵੇਗਾ। ਪਰ ਬਚਨ ਕੀ ਕੀਤਾ ਸੀ? ਤਵਾ ਵੀ ਕਹਿੰਦੇ ਮਹਾਰਾਜ ਨੇ ਆਖਿਆ ਹੈ ਨਹੀਂ ਸੀ ਤੁਹਾਡੇ ਭਾਗਾਂ ਵਿੱਚ, ਪੁੱਤਰ ਲਿਖਿਆ ਨਹੀਂ ਪਰਮਾਤਮਾ ਨੇ ਕਰਮਾਂ 'ਚ, ਪਰ ਹੁਣ ਤੁਸੀਂ ਸੇਵਾ ਕੀਤੀ, ਗੁਰੂ ਸਾਹਿਬ ਨੂੰ ਪ੍ਰਸੰਨ ਕੀਤਾ ਸੰਗਤ ਦੀ ਸੇਵਾ ਕਰਕੇ, ਤੇ ਮਹਾਰਾਜ ਦਾ ਤਾਂ ਬਗਲ ਕਹਿੰਦੇ ਗੁਰ ਸੇਵਾ ਕਿਲ ਨਾ ਲੱਭਿਆ, ਤੇ ਗੁਰੂ ਸਾਹਿਬ ਜੀ ਦੀ ਮਨੋ ਸੇਵਾ ਕੀਤੀ ਹੋਵੇ, ਦੱਸੋ ਕੀ ਨਹੀਂ ਲੱਭਦਾ ਜੀ, ਕੀ ਨਹੀਂ ਮਿਲਦਾ ਮਹਾਰਾਜ ਦੀ ਸੇਵਾ ਕੀਤਾ? ਗੁਰੂ ਸਾਹਿਬ ਪ੍ਰਸੰਨ ਹੋ ਗਏ ਤੇ ਮਹਾਰਾਜ ਨੇ ਕਿਹਾ ਕੋਈ ਨੀ ਬਾਬਾ ਆਦਮ, ਪੁੱਤਰ ਹੋਵੇਗਾ, ਆਪਣੀ ਭਗਤੀ ਦੀ ਅੰਸ਼ ਤੋਂ ਦੇ ਦਿਆਂਗੇ ਤੈਨੂੰ, ਔਰ ਉਹਦਾ ਨਾਮ ਭਗਤੂ ਰੱਖੇ, ਪੁੱਤਰ ਹੋਣਾ, ਅੱਜ ਬਚਨ ਕਰ ਰਹੇ ਮਹਾਰਾਜ, ਤੇ ਨਾਮ ਉਹਦਾ ਰੱਖ ਵੀ ਦਿੱਤਾ। ਪਤਾ ਮਹਾਰਾਜ ਨੂੰ ਬਚਨ ਹੋ ਗਿਆ ਤਾਂ ਪੁੱਤਰ ਹੋਣਾ, ਸਭ ਨੂੰ ਪਤਾ। ਆਪਣੇ ਕੋਲ ਦਾ ਇਤਿਹਾਸ ਅਸਮਰਾਣਾ ਸਾਹਿਬ ਦਾ, ਤਾਂ ਵਿਦਵਾਨਾਂ ਨੂੰ ਆ ਕੇ ਕਹਿੰਦੇ ਚਿੱਟੀਆਂ ਬੀਬੀਆਂ ਬਾਹਰੀਆਂ ਚਿੱਟੀਆਂ ਪੰਗੇ, ਨਾਮ ਸੁਰੱਖਣੀ ਪਿੰਡ ਹੈ ਚੱਬੇ, ਅਫਲ ਜਾਂਦੇ ਨੂੰ ਇੱਕ ਫਲ ਲੱਗੇ। ਇਤਿਹਾਸਕ ਘਟਨਾ ਨਾ ਜੀ, ਛੇਵੇਂ ਪਾਤਸ਼ਾਹ ਜੀ ਦੇ ਅੱਗੇ ਝੂੜੀ ਕੀਤੀ, ਮਹਾਰਾਜ ਪੁੱਤਰ ਦੀ ਦਾਤ ਬਖਸ਼ੋ, ਮਹਾਰਾਜ ਆਖਿਆ ਮਾਂ ਲਿਖਿਆ ਨੀ ਤੇਰੇ ਭਾਗਾਂ ਦੀ, ਪੁੱਤਰ ਲਿਖਿਆ ਨਹੀਂ ਹੈ, ਤਾਂ ਨਿਰਾਸ਼ ਹੋਈ। ਤੇ ਇਤਿਹਾਸਕਾਰ ਕਹਿੰਦੇ ਨੇ ਭਾਈ ਗੁਰਦਾਸ ਜੀ ਨੇ ਆਖਿਆ ਵੀ ਨਿਰਾਸ਼ ਹੋਣ ਦੀ ਮਾਂ ਕੋਈ ਲੋੜ ਨਹੀਂ, ਗੁਰੂ ਸਾਹਿਬ ਤਾਂ ਕੱਲ੍ਹ ਫਿਰ ਆਉਣਗੇ, ਤੂੰ ਫਿਰ ਇਹੀ ਬੇਨਤੀ ਕਰੀ। ਮੰਨ ਲਓ ਕੱਲ੍ਹ ਫਿਰ ਮਹਾਰਾਜ ਦੇ ਕਹਿਣ ਵੀ ਮਾਤਾ ਤੇਰੇ ਕਰਮਾਂ 'ਚ ਲਿਖਿਆ ਨਹੀਂ, ਤੇ ਤੂੰ ਕਲਮ ਤੇ ਸ਼ਾਹੀ ਨਾਲ ਹੀ ਲੈ ਕੇ ਆਉਣੀ ਆ ਪੇਪਰ, ਉਦੋਂ ਵੀ ਮਹਾਰਾਜ ਨੇ ਲਿਖਿਆ ਤਾਂ ਹੁਣ ਲਿਖ ਦਿਓ। ਇਹਨੂੰ ਕਹਿੰਦੇ ਭਰੋਸਾ, ਆਸ ਆਪ ਛੱਡ ਸਦਾ ਰਹੇ ਪਰਣੇ, ਆਪ ਛੱਡ। ਇੱਕ ਪਰਿਵਾਰ ਦਾ ਮਰਨ ਦੀ ਗੱਲ ਸਾਂਝੀ ਕਰਕੇ ਅੱਗੇ ਚੱਲੀਏ। ਸੱਤ ਅੱਠ ਕੁ ਸਾਲ ਹੋ ਗਏ ਤੇ ਬੱਚਾ ਨਹੀਂ ਹੋਇਆ ਕਿਸੇ ਪਰਿਵਾਰ ਦੇ, ਕੋਈ ਕਿਸੇ ਦਾ ਨਿੱਜੀ ਇਸ ਕਰਕੇ ਸਾਰਿਆਂ ਨੇ, ਪਰ ਉਹ ਪਰਿਵਾਰ ਦੇ ਬੱਚਾ ਨਹੀਂ ਹੋਇਆ, USA ਚਲੇ ਗਏ, ਚੈੱਕ ਕਰਾਇਆ। ਉਹਨੇ ਕਿਹਾ ਵੀ ਥੋੜ੍ਹੀ ਟ੍ਰੀਟਮੈਂਟ ਕਰਨੀ ਪਵੇਗੀ, ਆਪਰੇਸ਼ਨ ਕਰਨਾ, ਤੇ ਆਸ ਆ ਹੋ ਜਾਏਗਾ ਬੱਚਾ। ਉਹਨੇ ਕਿਹਾ ਆਸ ਹੈ ਤੇ ਗਰੰਟੀ ਹੈ 100%। ਉਹਨੇ ਕਹਿੰਦਾ ਵੀ ਗਰੰਟੀ ਨਹੀਂ ਹੁੰਦੀ, ਆਸ ਆ ਗਰੰਟੀ ਨਹੀਂ ਹੁੰਦੀ। ਤਾਂ ਉਹ ਬੀਬੀ ਨੇ ਪਤਾ ਕੀ ਆਖਿਆ, ਉਹ ਕਹਿੰਦੀ ਜੇ ਤੁਹਾਡੇ ਵੱਲੋਂ 100% ਗਰੰਟੀ ਨਹੀਂ ਤਾਂ ਮੈਂ ਆਪਰੇਸ਼ਨ ਨਹੀਂ ਕਰਾਉਣਾ, ਮੈਨੂੰ ਆਪਣੇ ਗੁਰੂ ਵੱਲੋਂ 100% ਗਰੰਟੀ ਆ, ਜਦੋਂ ਉਹਦਾ ਮਨ ਕਰੇਗਾ ਦੇ ਦੇਗਾ, ਲੇਕਿਨ ਗਰੰਟੀ 100% ਹੈ। ਉੱਧਰੋਂ ਉੱਧਰ ਨਿਰਾਸ਼ਾ ਨਹੀਂ ਹੈਗੀ, ਤਾਂ ਐਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪੁੱਤਰ ਹੋਇਆ। ਆਪ ਛੱਡ ਸਦਾ ਰਹੇ ਪਰਣੇ, ਹੰਕਾਰ ਦੇ ਟਿੱਲੇ ਤੋਂ ਉੱਤਰ ਕੇ ਜਿਹੜਾ ਮਹਾਰਾਜ ਇਤਿਹਾਸ ਰੱਖ ਲਵੇ, ਜਿਹੜਾ ਗੁਰੂ ਦੇ ਆਸਰੇ ਤੇ ਹੋਵੇ, ਉਹਨਾਂ ਦੀ ਝੋਲੀ ਭਰਨੀ ਭਰਨੀ ਹੁੰਦੀ। ਸਭ ਜੀ ਤੇਰੇ ਤੂੰ ਸਫਲਤਾ ਮੇਰੇ ਸਾਹਾ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਖਿਰ ਆਸ ਤਾਂ ਸਾਰਿਆਂ ਦੀ ਤੁਸੀਂ ਹੀ ਹੈ ਨਾ, ਪੂਰ ਤਾਂ ਸਾਰਿਆਂ ਦੀ ਤੁਸੀਂ ਹੋ।
ਸਭ ਤੁਝੇ ਧਿਆਵਹਿ ਮੇਰੇ ਸਾਹ,
ਇਹ ਮੇਰੇ ਪਾਤਸ਼ਾਹ ਜੀ ਸਭ ਤੁਹਾਨੂੰ ਧਿਆਉਂਦੇ ਹਨ, ਚੇਤੇ ਕਰਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,
ਜਿਵੇਂ ਆਪ ਜੀ ਨੂੰ ਭਾਉਂਦਾ ਤੇ ਕਿਵੇਂ ਤੁਸੀਂ ਮੈਨੂੰ ਰੱਖੋ। ਰੱਖ ਤੂੰ ਮੇਰੇ ਪਿਆਰੇ ਦਾ ਅਰਥ ਹੈ ਰੱਖ ਰੱਖਿਆ, ਮਹਾਰਾਜ ਜਿਵੇਂ ਆਪ ਜੀ ਨੂੰ ਭਾਵੇ ਮੇਰੀ ਰੱਖਿਆ ਕਰੋ, ਅੰਦਰਲੇ ਬਾਹਰਲੇ ਦੁਸ਼ਮਣਾਂ ਤੋਂ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਜਿਵੇਂ ਆਪ ਜੀ ਨੂੰ ਭਾਵੇ। ਸੋ ਆਪ ਜੀ ਤੋਂ ਬਿਨਾਂ ਮੇਰਾ ਆਸਰਾ ਕੋਈ ਨਹੀਂ ਹੈ ਹੋਰ।
ਸੱਚ ਨਾਨਕ ਕੇ ਪਾਤਸ਼ਾਹ,
ਸੋ ਤੁਸੀਂ ਸੇਵਕਾਂ ਦੇ ਪਾਤਸ਼ਾਹ ਜੀ, ਸਦੀਵੀ ਹੋ, ਅਵਿਨਾਸ਼ੀ ਹੋ, ਸਦਾ ਰਹਿਣ ਵਾਲੇ ਹੋ, ਮੰਨਣ ਵਾਲਿਆਂ ਵਾਸਤੇ ਸੱਚ ਨਾਨਕ ਕੇ ਪਾਤਸ਼ਾਹ, ਤੁਸੀਂ ਮਾਲਕ ਜੀ ਫਿਰ ਸੱਚ ਸਰੂਪ ਜੀ, ਪਰ ਮੰਨਣ ਵਾਲਿਆਂ ਵਾਸਤੇ ਗੁਰਬਾਣੀ ਵੀ ਸਾਹਿਬ ਸੁਣ ਲਈ, ਅਸਲ ਵਿੱਚ ਮੰਨਣ ਵਾਲਿਆਂ ਵਾਸਤੇ ਗੁਰਬਾਣੀ ਹੈ, ਗੁਰੂ ਮੰਨਣ ਵਾਲਿਆਂ ਵਾਸਤੇ ਗੁਰੂ ਹੁੰਦਾ। ਜਿਵੇਂ ਗੁਰੂ ਸਾਹਿਬ ਨੇ ਗੁਰੂ ਉਹ ਉਸ ਨਜ਼ਰ ਨਾਲ ਨੂੰ ਵੇਖਣਾ, ਉਹ ਤਾਂ ਮੂਹਰੇ ਤੇ ਬਹਿ ਕੇ ਸੱਚੇ ਪਾਤਸ਼ਾਹ ਜੀ ਦੇ ਸੀਸ ਵਿੱਚ ਰੇਤਾ ਪਵਾ ਰਹੇ, ਉਹਨਾਂ ਵਾਸਤੇ ਤਾਂ ਕੋਈ ਪਾਤਸ਼ਾਹ ਸਮਰੱਥ ਨਹੀਂ ਨਾ, ਇਹ ਤਾਂ ਮੰਨਣ ਵਾਲੇ ਵਾਸਤੇ ਜਿਹੜਾ ਗੁਰਬਾਣੀ ਨੂੰ ਗੁਰੂ ਕਰਕੇ ਮੰਨਦਾ, ਧਰਮ ਦਾ ਗੰਨਾ ਅਖੰਡ ਮੈਂ ਜੋ ਸਰੂਪੀ ਰਹੇ ਭਰ, ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਹ ਕਹਿੰਦੇ ਗੁਰੂ ਅਰਜਨ ਦੇਵ ਤਾਂ ਪ੍ਰਤੱਖ ਹਰੀ ਸਰੂਪ ਹੈ, ਪਰ ਮੰਨਣ ਵਾਲਿਆਂ ਵਾਸਤੇ ਜਿਹੜਾ ਪੱਤੀ ਦੇਵਤਾ ਪਵਾ ਰਿਹਾ ਸਾਹਮਣੇ ਬਹਿ ਕੇ, ਉਹ ਉਹਨਾਂ ਵਾਸਤੇ ਤਾਂ ਪ੍ਰਤੱਖ ਹਰ ਨਹੀਂ ਹੈਗੇ ਪੰਜਵੇਂ ਪਾਤਸ਼ਾਹ ਨਹੀਂ ਹੈਗਾ ਨਾ ਜੀ। ਸੋ ਆ ਮਹਾਰਾਜ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ, ਪੰਜਵੇਂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਇਸੇ ਤਰ੍ਹਾਂ ਉਹਨਾਂ ਦੀ ਆਉਣ ਵਾਲੇ ਦਿਨਾਂ 'ਚ ਸ਼ਹੀਦੀ ਹੈ। ਪ੍ਰਤੱਖ ਹਰ ਹੀ ਪੱਤੀ ਤਵੀ 'ਤੇ ਬਹਿ ਕੇ ਸਾਧ ਸੰਗਤ ਵੀ ਕਹਿ ਸਕਦਾ ਤੇਰਾ ਪੀਆ ਮਿੱਠਾ ਲੱਗ ਗਿਆ। ਪ੍ਰਤੱਖ ਹਰ ਹੈ ਤੇ ਜਿਹੜਾ ਸਰੀਰ ਤੋਂ ਉੱਪਰ ਚਲੇ ਗਿਆ, ਜਿਹੜਾ ਤਨ ਤੋਂ ਮਨ ਤੋਂ ਉੱਪਰ ਹੈ, ਇਹ ਇੱਕ ਬਚਨ ਜਿੱਤੇ ਆ ਗਿਆ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਚੱਲ ਰਹੀ ਸੀ ਤਾਂ ਗਿਆਨੀ ਜੀ ਸ਼ਹੀਦੀ ਸੁਣਾ ਰਹੇ ਸੀ ਬੰਦੇ, ਕਿਸੇ ਨੌਜਵਾਨ ਨੇ ਉੱਠ ਕੇ ਤਰਕ ਕੀਤੀ, ਉਹਨੇ ਕਿਹਾ ਜੀ ਇਹ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ, ਗਿਆਨੀ ਜੀ ਛੱਡੋ ਤੁਸੀਂ, ਇੱਦਾਂ ਨਹੀਂ ਹੁੰਦਾ ਵੀ ਤੱਤੀ ਤੱਤੀ 'ਤੇ ਬੈਠੇ ਰਹੋ ਜੀ, ਦੋ ਪੈਰ ਤਾਂ ਕੋਈ ਵਿਆਪਾਰ ਨਾ ਹੋਵੇ, ਕੋਈ ਸੀ ਨਾ ਕਰੇ, ਤੱਤਾ ਰੇਤਾ ਸਾਰਾ ਦਿਨ ਸੀਸ 'ਚ ਪੈਂਦਾ ਰਹੇ, ਸਰੀਰ ਛਾਲੋ ਛਾਲੀ ਹੋ ਗਿਆ ਤਾਂ ਫਿਰ ਵੀ ਕੋਈ ਸੀ ਕੋਈ ਵਿਆਪਾਰ ਨਾ ਹੋਵੇਗਾ, ਇਹ ਤੁਸੀਂ ਬਹੁਤ ਸੁਣਾ ਲਿਆ। ਹੁਣ ਨਾ ਗਿਆਨੀ ਦੀਆਂ ਗੱਲਾਂ, ਇਹ ਬੂਟੀ ਦੀਆਂ ਗੱਲਾਂ ਨੇ, ਹੁਣ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ, ਲੋਕ ਮੈਗਰੇਟ ਹੋ ਗਏ ਆ, ਲੋਕ ਪੜ੍ਹ ਲਿਖ ਗਏ ਆ, ਇੱਦਾਂ ਨਹੀਂ ਹੁੰਦਾ ਪੰਜਾਂ ਤੱਤਾਂ ਸੀ ਤੱਤੀ ਤੱਤੀ ਦੇ ਬੈਠੇ ਤੇ ਸੀ ਨਾ ਕਰੇ। ਉਹ ਬੜੇ ਸਿਆਣੇ ਸੀ ਗਿਆਨੀ ਜੀ, ਉਹਨਾਂ ਕਿਹਾ ਗੁਰਮੁਖਾ ਪੱਕਾ ਖਾ ਤੋਂ ਬਾਅਦ ਗੱਲ ਕਰਦੇ ਹਾਂ, ਪੂਰਾ ਕਰ ਲਈਏ ਪ੍ਰਸੰਗ, ਸੰਗਤ ਬੈਠੀ ਹੈ, ਪ੍ਰਸੰਗ ਪੂਰਾ ਕੀਤਾ, ਉਹਨੂੰ ਬੁਲਾਇਆ, ਕਹਿੰਦੇ ਹਾਂ ਹੁਣ ਦੱਸ ਤੈਨੂੰ ਕੀ ਇਤਰਾਜ਼ ਹੈ। ਉਹ ਕਹਿੰਦਾ ਜੀ ਇਤਰਾਜ਼ ਇਸ ਗੱਲ ਦਾ, ਆਪ ਜੀ ਕਹਿ ਰਹੇ ਜੀ ਪੰਜਵੇਂ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਸੀ ਨੇ ਕੀਤੀ ਮੁੱਖ ਤੋਂ, ਉਹ ਕਹਿ ਰਹੇ ਸੀ ਤੇਰਾ ਕੀ ਆ ਮਿੱਠਾ ਲੱਗ ਗਿਆ, ਹਰਨਾਮ ਪਦਾਰਥ ਨਾਨਕ ਮੰਗ ਹੈ, ਤੁਸੀਂ ਕਹਿ ਰਹੇ ਜੀ ਉਹਨਾਂ ਨੂੰ ਉੱਡ ਦੀ ਦੇਗ ਬਿਠਾ ਦਿੱਤਾ, ਇਹਦਾ ਕਿੱਦਾਂ ਹੋ ਸਕਦਾ ਕਿ ਸਰੀਰ ਤਾਂ ਸਥੂਲ ਹੈ ਨਾ ਪੰਜਾਂ ਤੱਪਾਂ ਦਾ, ਤੇ ਸੀ ਨਾ ਕਰਨ। ਉਹ ਕਹਿੰਦੇ ਬੜਾ ਚੰਗਾ ਸਵਾਲ ਹੈ ਤੇਰਾ, ਕੋਈ ਇਤਰਾਜ਼ ਨਹੀਂ ਤੇਰੇ ਸਵਾਲ 'ਤੇ ਸਾਨੂੰ, ਪਰ ਤੂੰ ਇਹ ਦੱਸ ਪੜ੍ਹਿਆ ਕਿੰਨਾ। ਉਹ ਕਹਿੰਦੇ ਮੈਂ ਮੈਟਰ ਕੀਤੀ ਹੈ, ਕਹਿੰਦੇ ਚਲੋ ਠੀਕ ਹੈ ਗੱਲ ਸਮਝ ਜਾਂਦਾ, ਫਿਰ ਦਸਵੀਂ ਕੀਤੀ। ਇਹ ਦੱਸ ਵੀ ਜਦੋਂ ਕਿਸੇ ਬੰਦੇ ਨੂੰ ਆਪਰੇਟ ਕਰੀ, ਜਦੋਂ ਕਿਸੇ ਦਾ ਆਪਰੇਸ਼ਨ ਕਰਨਾ ਹੁੰਦਾ, ਡਾਕਟਰ ਜਦੋਂ ਆਪਰੇਸ਼ਨ ਕਰਦੇ ਹੈ ਕਿਸੇ ਦੇ ਪੈਰ ਦਾ, ਕਿਸੇ ਦੇ ਹੱਥ ਦਾ, ਕਿਸੇ ਦੇ ਗੋਡੇ ਦਾ ਆਪਰੇਸ਼ਨ ਕਰਦੇ ਹੈ, ਉਹਨੂੰ ਦਰਦ ਕਿਉਂ ਨਹੀਂ ਹੁੰਦੀ? ਉਹ ਕਹਿੰਦਾ ਜੀ ਇਹ ਤਾਂ ਸਭ ਨੂੰ ਪਤਾ ਕਲੋਰੋਫਾਰਮ ਦਿੱਤੀ ਜਾਂਦੀ, ਉਹਨੂੰ ਇੰਜੈਕਸ਼ਨ ਦੇ ਦਿੰਦੇ ਕਲੋਰੋਫਾਰਮ ਦਾ, ਇਸ ਕਰਕੇ ਉਹਨੂੰ ਪੀੜ ਨਹੀਂ ਹੁੰਦੀ। ਕਹਿੰਦੇ ਵੀ ਜਿਉਂਦਾ ਹੁੰਦਾ? ਹਾਂਜੀ ਜਿਉਂਦਾ, ਬਲੱਡ ਸਰਕੂਲੇਟ ਕਰ ਰਿਹਾ ਹੁੰਦਾ ਉਹਦਾ, ਕਰ ਰਿਹਾ ਜੀ, ਸਵਾਸ ਆਉਂਦੇ ਹੁੰਦੇ ਆਉਂਦੇ ਆ, ਪਰ ਉਹਨੂੰ ਦਰਦ ਨਹੀਂ ਹੋ ਰਿਹਾ। ਗਿਆਨੀ ਵੀ ਕਹਿੰਦੇ ਵੀ ਦਰਦ ਨਹੀਂ ਹੁੰਦਾ, ਬੰਦਾ ਜਿਉਂਦਾ, ਸਵਾਸ ਚੱਲ ਰਿਹਾ ਹੈ, ਖੂਨ ਦਾ ਦੌਰਾ ਵੀ ਉਹਦਾ ਕੰਮ ਕਰਦਾ ਪਿਆ ਹੈ, ਪਰ ਉਹਨੂੰ ਦਰਦ ਨਹੀਂ ਹੁੰਦੀ। ਕਿਉਂ? ਕਿਉਂਕਿ ਉਹਨੂੰ ਕਲੋਰੋਫਾਰਮ ਦਿੱਤੀ ਗਈ ਹੈ। ਜੇ ਠੋਸ ਤੱਤਾਂ ਵਿੱਚੋਂ ਬਣਾਈ ਹੋਈ ਇੱਕ ਮੈਡੀਸਨ ਬੰਦੇ ਨੂੰ ਦੇਣ ਤੋਂ ਬਾਅਦ ਉਹਨੂੰ ਚੀਰੋ ਪੜ, ਉਹਨੂੰ ਸਟਿਚਿੰਗ ਕਰੇ, ਉਹਨੂੰ ਦਰਦ ਨਹੀਂ ਹੁੰਦੀ? ਜਿਹੜਾ ਠੋਸ ਤੱਤਾਂ ਦਾ ਮਾਲਕ ਹੈ ਬਣਾਉਣ ਵਾਲਾ, ਅਗਰ ਉਹ ਤੱਤੀ ਤਵੀ 'ਤੇ ਬੈਠਾ ਤਾਂ ਉਹਨੂੰ ਕਿਵੇਂ ਦਰਦ ਹੋ ਸਕਦੀ ਹੈ? ਨਹੀਂ ਹੋ ਸਕਦੀ ਉਹਨੂੰ, ਕਿਉਂ? ਉਹ ਪੂਰਾ, ਉਹ ਸੱਚ ਹੈ, ਉਹਨੇ ਬਣਾਈ ਸਾਰੀ ਪ੍ਰਕਿਰਤੀ, ਉਹ ਤਨ ਤੋਂ ਮਨ ਤੋਂ ਉੱਪਰ ਹੈ, ਪਰ ਉਹਨਾਂ ਵਾਸਤੇ ਜਿਹੜੇ ਗੁਰੂ ਨੂੰ ਗੁਰੂ ਰੂਪ ਕਰਕੇ ਜਾਣਦੇ, ਮਾਨਵਤਾ ਕਰ ਰੂਪ ਨਾ ਜਾਣ, ਮਨੁੱਖ ਰੂਪ ਸਮਝਾਂਗੇ ਤਾਂ ਫਿਰ ਤਾਂ ਪੰਜਾਂ ਤੱਤਾਂ ਦਾ ਸਰੀਰ ਕਾਲਾ ਪੀਲਾ ਵੀ ਹੋਣਾ, ਤੇ ਇਹਨੇ ਵਧਣਾ ਘਟਣਾ ਨਹੀਂ ਹੈਗਾ। ਪਰ ਅਸਲ ਵਿੱਚ ਸਤਿਗੁਰੂ ਵੀ ਸਰੀਰ ਵਿੱਚ ਵਿਚਰਦੇ ਹੋਏ ਵੀ ਸਰੀਰ ਦੇ ਬੰਧਨਾਂ ਤੋਂ ਆਜ਼ਾਦ ਹੁੰਦੇ ਆ, ਉੱਪਰ ਹੁੰਦੇ। ਇਸ ਲਈ ਬੇਨਤੀ ਕੀਤੀ ਗੁਰੂ, ਗੁਰੂ ਮੰਨਣ ਵਾਲਿਆਂ ਵਾਸਤੇ ਸਤਿਗੁਰੂ ਹੈ, ਜਿਹਨਾਂ ਨਹੀਂ ਮੰਨਣਾ ਉਹ ਨਹੀਂ। ਬਾਣੀ ਬਾਣੀ ਨੂੰ ਗੁਰੂ ਮੰਨਣ ਵਾਲਿਆਂ ਵਾਸਤੇ ਬਾਣੀ ਬਾਣੀ ਹੈ, ਦੂਸਰੇ ਵਾਸਤੇ ਨਹੀਂ ਹੈਗੀ। ਸੋ ਗੁਰੂ ਸਾਹਿਬ ਦਾ ਪਵਿੱਤਰ ਬਚਨ ਭਾਈ, ਹੇ ਮਹਾਰਾਜ, ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਸਾਡੇ ਮਾਲਕ ਹੋ, ਸਦਾ ਵਾਸਤੇ ਸੱਚ ਹੋ। ਇਹ ਸ੍ਰੀ ਮੁੱਖ ਵਾਕ ਦੀ ਵਿਚਾਰ ਸੀ। ਲੜੀਵਾਰ ਸ਼ਬਦ ਜਿਹੜਾ ਆਪ ਜੀ ਦੇ ਸਰਵਣ ਕਰਦੇ ਹੋ ਗੁਰਮੁਖਾਂ ਤੋਂ ਇਸ ਪਵਿੱਤਰ ਸਥਾਨ ਤੋਂ, ਇਸ ਸਟੇਜ ਤੋਂ, ਆਓ ਉਸ ਸ਼ਬਦ ਦੀ ਵਿਚਾਰ ਕਰੀਏ, ਹੋਰ ਆਪਣਾ ਸਮਾਂ ਸਫਲਾ ਕਰੀਏ, ਹੋਰ ਰਾਹ ਪ੍ਰਾਪਤ ਕਰੀਏ ਜੀ।
ਰਾਗ ਗੁਣ ਵਾਲੇ ਭਗਤਾ ਜੀ ਕਬੀਰ ਜੀ ਘਰ ਪਹਿਲਾ।
ਗੁਣ ਰਾਗ ਵਿੱਚੋਂ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਸਾਹਿਬ ਸੰਗਤ ਜੀ ਇਹ ਪਾਣ ਪਵਿੱਤਰ ਸ਼ਬਦ ਹੈ। ਸੁਰਤਾਲ ਦੇ ਪਹਿਲੇ ਘਰ ਵਿੱਚ ਹੈ ਜੋ
ਇੱਕ ਅਲੰਕਾਰ ਸਤਿਗੁਰੂ ਪ੍ਰਸਾਦ।
ਇਹ ਮੰਗਲ ਹੈ ਅਕਾਲ ਪੁਰਖ ਵਾਹਿਗੁਰੂ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਚੇਤਨਤਾ ਬਖਸ਼ਿਸ਼ ਕੀਤੀ ਹੈ, ਜਿਸਦੇ ਕਰਕੇ ਸਭ ਜੋਤੀਆਂ ਪ੍ਰਕਾਸ਼ਦੀਆਂ ਪਈਆਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ।
ਸੰਤ ਮਿਲਾ ਕੁਛ ਸੁਣਿਆ ਕਹੀਆ,
ਸ਼ਬਦ ਦੀ ਪ੍ਰਾਰੰਭ ਤਾਂ ਕਬੀਰ ਸਾਹਿਬ ਕਰਦੇ ਪਏ ਨੇ। ਜੇ ਕਦੀ ਕਿਸੇ ਸੰਤ ਨਾਲ ਮੇਲ ਮਿਲਾਪ ਹੋ ਗਿਆ ਨਾ ਜੀ, ਕੁਝ ਸੁਣਨਾ ਕਹਿਣਾ ਚਾਹੀਦਾ, ਕੁਝ ਮਤਲਬ ਮਿਲਾਸ ਕਰ ਲੈਣੇ ਚਾਹੀਦੇ, ਕਿਉਂਕਿ ਕਬੀਰ ਸਾਹਿਬ ਦਾ ਵਚਨ ਹੈ ਇੱਕ ਕਰੀਆਦੀ ਕਰੀਆਦੀ ਹੁਣ ਤੇ ਆਦ ਭਗਤਨ ਸੇਤੀ ਦੇਖ ਕੇ ਜੋ ਕਿੰਨੇ ਸੁਲਾਦ। ਕਬੀਰ ਇੱਕ ਘੜੀ ਆਦੀ ਘੜੀ, ਉਹ ਕਹਿੰਦੇ ਇੱਕ ਘੜੀ ਘੜੀ 24 ਮਿੰਟ ਦੀ ਹੁੰਦੀ ਹੈ ਜੀ ਅੱਜ ਕੱਲ੍ਹ ਦੇ ਸਮੇਂ, ਪਹਿਲਾਂ 22 ਮਿੰਟ ਦੀ ਹੁੰਦੀ ਸੀ। ਪਰ ਜਿੱਥੇ ਭਾਈ ਗੁਰਦਾਸ ਜੀ ਨੇ ਵਚਨ ਕੀਤਾ ਨਾ, ਆਹੀ ਪਹਿਰ ਸਾਠ ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿੱਜ ਘਰ ਜਾਤ ਹੈ, ਉਹਦੇ ਅਨੁਸਾਰ ਹੁਣ ਘੜੀ ਜਿਹੜੀ 24 ਮਿੰਟ ਦੀ ਹੈ। ਕਬੀਰ ਸਾਹਿਬ ਕਹਿੰਦੇ 24 ਮਿੰਟ, ਜੇ ਕੋਈ ਗੁਰਮੁਖ ਮਿਲ ਗਿਆ ਨਹੀਂ ਤੇਰੇ ਕੋਲ ਸਮਾਂ 12 ਮਿੰਟ, ਨਹੀਂ ਸਮਾਂ ਤੇ 6 ਮਿੰਟ ਵੀ ਉਹਦੇ ਨਾਲ ਕੋਈ ਬਚਨ ਬਲਾਸ ਕਰਨ ਦਾ ਤਾਂ ਲਾਭ ਹੀ ਹੋਵੇਗਾ, ਨੁਕਸਾਨ ਕੋਈ ਨਹੀਂ ਹੈ। ਪਰ ਜਿਸ ਨਾਲ ਵੀ ਤੂੰ ਵਿਚਾਰ ਗੋਸ਼ਟੀ ਕਰਨੀ ਆ ਨਾ, ਉਹ ਸੰਤ ਹੋਣਾ ਚਾਹੀਦਾ, ਗੁਰਮੁਖ ਹੋਵੇ। ਜੇ ਕੋਈ ਗੁਰਮੁਖ ਮਿਲ ਪੈਂਦਾ ਉਹਦੇ ਨਾਲ ਵਿਚਾਰ ਕਰਨੀ, ਬੜ ਭੰਨ ਕੇ ਵੀ ਸਾਧ ਸੰਗਤ ਦੀ ਵਿਚਾਰ ਕਰ ਲੈਣੀ ਚਾਹੀਦੀ। ਸੰਤ ਮਿਲਿਆ ਕਿਸ ਸੁਣੀਏ ਕਹੀਏ, ਜੇ ਸੰਤਾਂ ਦੇ ਕੋਲ ਬੈਠੇ ਆ ਕੋਈ ਬਚਨ ਸੁਣ ਲੈਣਾ ਚਾਹੀਦਾ। ਮੰਨ ਲਓ ਇਹ ਕਹਿਣ ਤੂੰ ਸੁਣਾ ਭਾਈ ਕੋਈ ਬਚਨ ਪਿਆ ਰਿਹਾ, ਤੇ ਫਿਰ ਵੀ ਨਾਮ ਦੇ ਬਾਣੀ ਦੇ ਉੱਪਰ ਥਾਈ ਬਚਨ ਕਰਨਾ ਚਾਹੀਦਾ। ਅਖਬਾਰ ਦੀਆਂ ਖਬਰਾਂ ਨਾ ਸੰਤਾਂ ਨਾਲ ਸਾਂਝੀਆਂ ਕਰੇ, ਉਹੀ ਬਚਨ ਕਰੇ ਜਿਹਨਾਂ ਦਾ ਕੋਈ ਲਾਭ ਹੋਣਾ, ਸੰਤ ਦੀ ਸੰਗਤ ਦਾ ਲਾਭ ਹੁੰਦਾ। ਇਸ ਲਈ ਉਹਨਾਂ ਦੇ ਨਾਲ ਕੋਈ ਬਚਨ ਕਹਿ ਸੁਣ ਲੈਣੇ ਚਾਹੀਦੇ ਹਨ ਜੇ ਮਿਲਾਪ ਹੋ ਜਾਏ ਤਾਂ।
ਮਿਲਾ ਅਸੰਤ ਮਸ਼ਟ ਕਰ ਰਹੀ ਆ।
ਪਰ ਜੇ ਕੋਈ ਨਾਸਤਿਕ ਮਿਲ ਜਾਏ ਜੀ, ਅਸੰਤ ਦਾ ਮਤਲਬ ਹੈ ਕਠੋਰ ਹਿਰਦੇ ਵਾਲਾ, ਸੰਤ ਦੇ ਅੱਗੇ ਆੜਾ ਲੱਗ ਗਿਆ ਨਾ, ਮਸ਼ਟ ਕਰ ਰਹੀ, ਉੱਥੇ ਕਹਿੰਦੀ ਚੁੱਪ ਚੰਗੀ ਹੁੰਦੀ, ਮੂਰਖ ਨਾਲ ਨਾ ਲੱਗੀ ਗਏ, ਵਿਚਾਰਵਾਨਾਂ ਨਾਲ ਵਿਚਾਰ ਹੁੰਦੀ ਸਤਸੰਗ ਲੱਗੀ। ਨਾਸਤਿਕ ਤੇ ਕਠੋਰ ਬੰਦੇ ਨਾਲ ਵਿਚਾਰ ਨਹੀਂ ਹੈ, ਕਿਉਂਕਿ ਉਹਦੇ ਨਾਲ ਵਿਚਾਰ ਕਰਾਂਗੇ ਉਲਟੇ ਉਲਟੇ ਪ੍ਰਮਾਣ ਦੇਵੇਗਾ ਆਪਾਂ ਨੂੰ। ਅੱਜ ਦਰਸ਼ਨਾਂ ਦਾ ਸੂਤਰ ਕਰਨ ਤਾਂ ਹੋ ਸਕਦਾ ਆਪਾਂ ਨੂੰ ਏਦਾਂ ਦੇ ਪ੍ਰਮਾਣ ਦੇ ਵੀ ਦਰਸ਼ਨ ਕੀਤੇ ਕੀ ਹੋ ਜਾਂਦਾ ਜੀ, ਮਨ 'ਚ ਦਰਸ਼ਨ ਹੁੰਦੇ ਆ, ਤੁਸੀਂ ਘਰੇ ਬੈਠੇ ਗੁਰੂ ਨੂੰ ਚੇਤੇ ਕਰ ਲਓ ਜੀ, ਇਹ ਚੱਲ ਕੇ ਦਰਸ਼ਨ ਕਰਨ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ, ਸਾਡੇ ਮਨ 'ਚ ਗੁਰਦੁਆਰਾ ਜੀ, ਸਾਡੇ ਮਨ 'ਚ ਗੁਰੂ ਹੈ। ਭਲਿਆ ਲੋਕਾਂ ਸੱਚ ਕਰਕੇ ਦੱਸੇ ਤੇਰੇ ਮਨ 'ਚ ਗੁਰਦੁਆਰਾ ਤੇ ਗੁਰੂ ਦਰਸ਼ਨ ਹੈ ਤੇ ਸ਼ਰਾਬ ਦਾ ਜੱਗ ਹੈ, ਸੱਚ ਕਰਕੇ ਦੱਸੇ ਕੀ ਘੁੰਮ ਰਿਹਾ ਤੇਰੇ ਮਨ 'ਚ, ਸੰਕਲਪ ਵਿਕਲਪ ਹੈ ਗੁਰੂ ਇੰਨਾ ਗੁਰਮੁਖ ਵੀ ਘਰੇ ਬੈਠੇ ਤੇਰੇ ਸੰਕਲਪ ਰੂਪੇ ਤੇਰੇ ਉੱਥੇ ਦਰਸ਼ਨ ਹੈ। ਜਿਹਨਾਂ ਨੂੰ 24 ਘੰਟੇ ਦਰਸ਼ਨ ਹੁੰਦੇ, ਜਿਹਨਾਂ ਵਾਸਤੇ ਸਭ ਗੋਬਿੰਦ ਹੈ, ਉਹ ਵੀ ਚੱਲ ਕੇ ਆਪਣੇ ਗੁਰੂ ਦੇ ਦਰਸ਼ਨ ਕਰਨ ਜ਼ਰੂਰ ਜਾਂਦੇ ਜਾਂਦੇ ਨੇ। ਬੀੜ ਸਾਹਿਬ ਤੋਂ, ਬੀੜ ਬਾਬ ਬੁੱਢਾ ਸਾਹਿਬ ਤੋਂ ਬਾਬਾ ਜੀ ਆ ਜਾਂਦੇ ਮਹਾਰਾਜ ਦੇ ਦਰਸ਼ਨ ਕਰਨ, ਜਿਹਨਾਂ ਦੇ ਬਚਨਾਂ ਨਾਲ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਉਹਨਾਂ ਦੇ ਦਰਸ਼ਨ ਕਰਨ ਬੁੱਧ ਅਵਸਥਾ 'ਚ, ਉਹ ਕਿੱਥੇ ਆ 20-25 ਮੀਲ ਦੇ ਪਹਿਲੇ ਤੋਂ ਬਾਬਾ ਬੁੱਢਾ ਜੀ ਆਉਂਦੇ ਨੇ ਦਰਸ਼ਨ ਕਰਨ, ਆ ਜਾਂਦੇ ਸੀ ਦਰਸ਼ਨ ਕਰਨ ਵਾਸਤੇ। ਕਿਉਂ? ਕਿਉਂਕਿ ਇਹ ਉਹਨਾਂ ਨੂੰ ਪਤਾ ਇਹਨਾਂ ਦੇ ਦਰਸ਼ਨਾਂ ਦਾ ਫਲ ਹੈ। ਪਰ ਜੇ ਇਹਨਾਂ ਦਾ ਕਠੋਰ ਹੈ, ਪਤਾ ਹੈ ਵੀ ਇਹ ਪ੍ਰਮਾਤਮਾ ਤੋਂ ਟੁੱਟਾ ਹੋਇਆ ਬੰਦਾ ਉਲਟੇ ਸਿੱਧੇ ਪ੍ਰਮਾਣ ਦੇਵੇਗਾ, ਉੱਥੇ ਫਿਰ ਚੁੱਪ ਚੰਗੀ ਹੁੰਦੀ ਹੈ। ਬੜੇ ਅਸੰਤ ਨਸ਼ਟ ਕਰ ਰਹੇ, ਕਹਿੰਦੇ ਉੱਥੇ ਚੁੱਪ ਹੀ ਜਾਓ ਫਿਰ ਤੁਸੀਂ।
ਬਾਬਾ ਬੋਲਣਾ ਕਿਆ ਕਹੀਆ,
ਕਹਿੰਦੇ ਨੇ ਕੀ ਬੋਲਣਾ ਚਾਹੀਦਾ ਜੀ, ਫਿਰ ਕੈਸੇ ਬਚਨ ਬੋਲਣਾ ਚਾਹੀਦੇ ਹਨ, ਜੇ ਬੋਲਣੇ ਨੇ ਤੇ ਫਿਰ ਕੀ ਬੋਲਣਾ ਚਾਹੀਦਾ, ਅੱਗੇ ਦੱਸਦੇ ਹਨ।
ਜੈਸੇ
ਰਾਮ ਨਾਮ ਰਵ ਰਹੀਆ।
ਕਹਿੰਦੇ ਜਿਸ ਕਰਕੇ ਉਹ ਬੋਲ ਬੋਲੋ ਜਿਹਨਾਂ ਦੇ ਬੋਲਣ ਕਰਕੇ ਪਰਮਾਤਮਾ ਨਾਲ ਸੁਰਤ ਜੁੜ ਜਾਏ। ਜੈਸੇ ਰਾਮ ਨਾਮ ਰਵ ਰਾਵ ਹੁੰਦਾ ਕਹਿਣਾ, ਜਿੱਥੇ ਮਨ ਪਰਮਾਤਮਾ ਨੂੰ ਕਹਿਣਾ ਸ਼ੁਰੂ ਕਰ ਦੇਵੇ, ਐਸੇ ਬੋਲ ਬੋਲੋ। ਕਿਉਂਕਿ ਬੋਲੇ ਹੋਏ ਬਚਨਾਂ ਦਾ ਬਹੁਤ ਅਸਰ ਹੁੰਦਾ ਸਾਹਿਬ ਸੁਣਨ ਦੀ। ਵਿਦਵਾਨ ਕਹਿੰਦੇ ਬਚਨ ਤੇ ਦੂਰ ਮਿਲੇ ਬਚਨ ਵਿਰੋਧ ਹੋਈ, ਬਚਨ ਤੇ ਰਾਗ ਵਧੇ ਬਚਨ ਤੇ ਦੁੱਖ ਦੂਰ। ਬੋਲਣ ਕਰਕੇ ਬਹੁਤ ਦੂਰ ਆਪਣੇ ਤੋਂ ਜਿਹੜੇ ਹੋਣ ਚੰਗੇ ਬੋਲ ਬੋਲੋਗੇ ਤੇ ਫਿਰ ਮਿਲਾਪ ਸ਼ੁਰੂ ਹੋ ਜਾਏਗਾ। ਬਚਨ ਤੋਂ ਦੂਰ ਮਿਲੇ ਬਚਨ ਵਿਰੋਧ ਹੋਈ, ਸਕੇ ਭਰਾਵਾਂ ਦਾ ਵਿਰੋਧ ਹੋ ਜਾਂਦਾ ਕੁਝ ਗੱਲਾਂ ਬੋਲਣ ਕਰਕੇ। ਐਸੇ ਬੋਲ ਕਈ ਵਾਰ ਮੂੰਹ ਨਿਕਲ ਜਾਂਦੇ ਆ, ਸਕੇ ਭਰਾ ਸਾਰੀ ਜ਼ਿੰਦਗੀ ਨਹੀਂ ਬੋਲਦੇ। ਬਚਨ ਤੇ ਰਾਗ ਵਧੇ ਬਚਨ ਤੇ ਦੁੱਖ, ਬਚਨ ਕਰਕੇ ਪ੍ਰੇਮ ਵੱਧ ਜਾਂਦਾ, ਜਿਹਨਾਂ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਸਾਰੀ ਜ਼ਿੰਦਗੀ ਦੀ ਸਾਂਝ ਬਣ ਜਾਂਦੀ ਕੁਝ ਬੋਲ ਬੋਲਣ ਕਰਕੇ। ਬਚਨਾਂ ਕਰਕੇ ਈਰਖਾ ਪੈਦਾ ਹੋ ਜਾਂਦੀ। ਬਚਨ ਤੇ ਜਵਾਲ ਉੱਠੇ, ਬਚਨ ਤੇ ਸੀਤਲ ਹੋਈ। ਕਹਿੰਦੇ ਕੁਝ ਬੋਲਾਂ ਕਰਕੇ ਅੰਦਰ ਅੱਗ ਦਾ ਭਾਂਬੜ ਮੱਚ ਜਾਂਦਾ, ਜਵਾਲ ਉੱਠਦੀ ਹੈ। ਕੋਈ ਐਸਾ ਬਚਨ ਕਿਸੇ ਨੂੰ ਕਹਵੇ ਇੱਕਦਮ ਗੁੱਸੇ ਨਾਲ ਉਹਦੇ ਦਿਲ ਫੜਕਣ ਲੱਗ ਪੈਣਗੇ ਤਾਂ ਅੱਖਾਂ ਲਾਲ ਹੋ ਜਾਣਗੀਆਂ। ਅੱਗ ਦਾ ਭਾਂਬੜ ਇੱਕ ਗੱਲ ਨਾਲ ਹੀ ਅੰਦਰ ਮੱਚ ਜਾਂਦਾ ਬੰਦੇ ਤੇ। ਬਚਨ ਤੇ ਸੀਤਲ ਹੋਈ, ਕਹਿੰਦੇ ਬਚਨ ਕੁਛ ਐਸੇ ਹੁੰਦੇ ਆ, ਕ੍ਰੋਧੀ ਹੋਇਆ ਬੰਦਾ ਗੁੱਸੇ 'ਚ ਆਇਆ ਵੀ ਠੰਡਾ ਠਾਰ ਕਰ ਦਿੰਦੇ ਨੇ ਬਚਨ। ਪਿਆਰ ਵਾਲੇ ਬਚਨ ਕਰੋ ਤੇ ਉਹਦੀ ਸੀਤਲ ਹੋ ਜਾਂਦਾ। ਬਚਨ ਤੇ ਮੁੱਦਤ, ਬਚਨ ਤੇ ਰੋਕ ਵੀ। ਕਹਿੰਦੇ ਬਚਨ ਬੋਲਣ ਕਰਕੇ ਆਨੰਦ ਆ ਜਾਂਦਾ, ਬਚਨ ਬੋਲਣ ਕਰਕੇ ਹੀ ਨਾਰਾਜ਼ਗੀ ਬਣ ਜਾਂਦੀ ਹੈ। ਬਚਨ ਤੇ ਪਿਆਰੇ ਲੱਗੇ, ਬਚਨ ਤੇ ਦੂਰ ਭੱਗੇ। ਕੁਝ ਬੋਲ ਐਸੇ ਹੁੰਦੇ ਬੋਲਣ ਕਰਕੇ ਬੰਦਾ ਪਿਆਰਾ ਲੱਗਣ ਲੱਗ ਪੈਂਦਾ, ਸਦਾ ਚੰਗਾ ਲੱਗੇਗਾ। ਬੜੇ ਕਮਾਲ ਦੇ ਬਚਨ ਕਰਦਾ ਬਈ, ਇਹ ਸੰਗਤ ਕਰਨੀ ਚਾਹੀਦੀ। ਬਚਨ ਤੇ ਦੂਰ ਕੋਈ ਬਚਨ ਐਸੇ ਹੁੰਦੇ ਕਹਿੰਦੇ ਚਲੋ ਉਹਦੇ ਮੱਥੇ ਕੀ ਲੱਗਣਾ, ਛੱਡੋ ਪਰਾਂ ਪਰੇ ਪਰੇ ਲੰਘ ਜਾਓ। ਕਬੀਰ ਸਾਧ ਸੰਗ ਨੇ ਕੀ ਜੀਏ ਦੂਰੇ ਜਾਈਏ ਭਾਗ, ਕਬੀਰ ਸਾਹਿਬ ਕਹਿੰਦੇ ਕਿਹਦੇ ਦੂਰੇ ਦੂੜਾ ਲਾ ਕੇ ਭਾਜੋ, ਚੰਗੀ ਗੱਲ ਹੈ ਜੇ ਇਹੋ ਜਿਹਾ ਬੰਦਾ ਤੁਰਿਆ ਆਉਂਦਾ ਤਾਂ, ਕਿਉਂਕਿ ਬਚਨ ਇਹੋ ਜਿਹਾ ਕਰੇਗਾ। ਬਚਨ ਤੇ ਪਿਆਰੇ ਲੱਗੇ, ਬਚਨ ਤੇ ਦੂਰ ਭੱਗੇ, ਬਚਨ ਤੇ ਮਰ ਜਾਈ, ਬਚਨ ਤੇ ਰੋਕ ਜੀ। ਇੱਕ ਬਚਨ ਕਰਕੇ ਬੰਦਾ ਫਾਹਾ ਲੈ ਲੈਂਦਾ ਕਈ ਵਾਰੀ, ਕਹਿੰਦੇ ਪੁੱਤਰ ਨੇ ਆਹ ਗੱਲ ਕਹਿਤੀ ਜੀ, ਇਹ ਗੱਲ ਨੂੰ ਕਹਿ ਦਿੱਤਾ, ਮਰੀ ਜਾਂਦੇ ਲੋਕ। ਇੱਕ ਗੱਲ ਨਹੀਂ ਚੱਲ ਸਕਦੇ ਤੇ ਇੱਕ ਬਚਨ ਕਰਕੇ ਮਰਦੇ ਮਰਦੇ ਨੂੰ ਬਚਾਇਆ ਵੀ ਜਾ ਸਕਦਾ, ਚੱਲ ਛੱਡ ਤੂੰ ਨਾ ਗੁੱਸਾ ਕਰ। ਸੋ ਇਸ ਲਈ ਕਹਿੰਦੇ ਉਹ ਬੋਲ ਬੋਲੋ ਗੁਰਮੁਖੋ, ਜਿਹਨਾਂ ਦੇ ਬੋਲਣ ਕਰਕੇ ਸੁਰਤ ਪਰਮਾਤਮਾ ਨਾਲ ਜੁੜ ਜਾਓਗੇ। ਵਿਸ਼ਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ। ਸੰਤਨ ਸੋ ਬੋਲੇ ਉਪਕਾਰੇ, ਸੰਤਾਂ ਨਾਲ ਜਿਹੜੇ ਵਚਨ ਬਲਾਸ ਹੋਣਗੇ ਗੁਰਮੁਖੋ, ਉਹ ਪਰਉਪਕਾਰ ਦੇ ਹੁੰਦੇ, ਸਦਾ ਵਾਸਤੇ ਭਲੇ ਦੇ ਹੁੰਦੇ ਹਨ। ਮੂਰਖ ਸੋ ਬੋਲੇ ਝੱਖ ਮਾਰੇ, ਜਿਹੜਾ ਮੂਰਖਾਂ ਨਾਲ ਵਚਨ ਕਰਨਾ ਇਹ ਝੱਖਾਂ ਹੀ ਮਾਰਨੀਆਂ, ਖੱਪ ਕਪਾਈ ਹੁੰਦਾ ਮੂਰਖਾਂ ਨਾਲ, ਤਾਂ ਹੀ ਆਖਿਆ ਮਿਲਿਆ ਸੰਤ ਨਸ਼ਟ ਕਰੇਗੇ। ਮੂਰਖ ਨਾਲ ਸਿਰਖ ਪਾਉਣ ਨਾਲੋਂ ਚੰਗਾ ਵੀ ਚੋਟੀ ਕੀਤੇ ਰਹੋ ਤੁਸੀਂ। ਸੰਤਾਂ ਨਾਲ ਵਚਨ ਕਰਾਂਗੇ ਤਾਂ ਪਰਉਪਕਾਰੀ ਹੁੰਦੇ ਆ, ਉਹ ਭਲਾ ਕਰ ਦਿੰਦੇ ਆ। ਜਿਵੇਂ ਆ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਨਾ, ਦਰਸ਼ਨ ਦੇਵ ਨਾਮ ਦੇ ਭਲਕੇ ਉਸ ਤ੍ਰਿਲੋਚਨ ਆਦਿ, ਭਗਤ ਕਰਨ ਮਿਲ ਦੇ ਜਾਣੇ ਨਾਮ ਦੇਵ ਹਰ ਚਰਤ ਸੁਣਾਉਂਦਾ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾ ਜੇ ਤਿਸ ਭਾਗ। ਕਹਿੰਦੇ ਭਗਤ ਤ੍ਰਿਲੋਚਨ ਜੀ ਨੂੰ ਮਿਲਣ ਸਵੇਰੇ ਸਵੇਰੇ, ਉਹਨਾਂ ਦਾ ਮਿੱਤਰ ਨਾਮਦੇਵ ਜੀ ਨੂੰ ਮਿਲਣ ਵਾਸਤੇ ਭਗਤ ਤ੍ਰਿਲੋਚਨ ਜੀ ਆਉਂਦੇ ਆ, ਦੋਨੋਂ ਇਕੱਠੇ ਭਗਤੀ ਕਰਦੇ ਆ, ਰੋਜ਼ ਨਾਮਦੇਵ ਜੀ ਕੋਈ ਨਾ ਕੋਈ ਨਵਾਂ ਪਰਮਾਤਮਾ ਦਾ ਕੌਤਕ ਸੁਣਾਉਂਦੇ ਆ ਜੀ। ਗਾਇਨ ਨੂੰ ਜਵਾਲੀਆਂ ਨਾਮਦੇਵ ਦਾ ਛੱਪਰ ਛਾਇਆ, ਅੱਜ ਹੀ ਐਵੇਂ ਹੋ ਗਿਆ, ਅੱਜ ਹੀ ਐਵੇਂ ਹੋ ਗਿਆ। ਇਹ ਫਿਰ ਤ੍ਰਿਲੋਚਨ ਜੀ ਕਹਿੰਦੇ ਮੇਰੀ ਵੀ ਬੇਨਤੀ ਕਰਦੇ, ਤੈਨੂੰ ਹੀ ਮਿਲਦਾ ਪਰਮਾਤਮਾ, ਮੈਨੂੰ ਤਾਂ ਬੋਲ ਮੇਰੀ ਕੀ ਕਰ ਬੇਨਤੀ, ਦਰਸ਼ਨ ਦੇਖਾ ਜੇ ਕਿਸ ਭਾਵ ਹੈ। ਠਾਕੁਰ ਜੀ ਨੂੰ ਪੁੱਛੋਸ, ਉਹ ਗੁਰਮੁਖਾਂ ਦੇ ਕੋਲ ਜਾ ਕੇ ਬੈਠਾਂਗੇ, ਆਹਾ ਲਾਭ ਹੈ। ਕਹਿੰਦੇ ਪੁੱਛ ਲਿਆ ਫਿਰ ਨਾਮਦੇਵ ਜੀ ਨੂੰ, ਭਾਈ ਗੁਰਦਾਸ ਜੀ ਕਹਿ ਰਹੇ ਹੈ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੇ। ਮਹਾਰਾਜ ਤ੍ਰਿਲੋਚਨ ਵੀ ਕਹਿੰਦਾ ਸੀ ਜੀ ਦਰਸ਼ਨਾਂ ਵਾਸਤੇ, ਉਹ ਕਿੱਦਾਂ ਦਰਸ਼ਨ ਕਰੇ, ਉਹਨੂੰ ਦੇ ਦੇ ਦਰਸ਼ਨ। ਹੱਸ ਕੇ ਠਾਕੁਰ ਬੋਲਿਆ, ਅੱਗੋਂ ਹੱਸ ਕੇ ਕਹਿੰਦੇ ਪਰਮਾਤਮਾ ਨੇ ਆਖਿਆ ਨਾਮਦੇਵ ਨੂੰ ਕਹਿ ਸਮਝਾਵੇ ਹੱਥ ਨਾ ਆਵੇ ਭੇਟ ਸੋ, ਕਿਉਂਕਿ ਬਾਣੀਆਂ ਸੀ ਨਾ ਤ੍ਰਿਲੋਚਨ। ਪਰਮਾਤਮਾ ਨੇ ਹੱਸ ਕੇ ਨਾਮਦੇਵ ਅਸਲ 'ਚ ਉਹਨੂੰ ਭੇਟਾ ਦਾ ਹੰਕਾਰ ਹੈ ਤੇ ਮੈਂ ਏਦਾਂ ਦਰਸ਼ਨ ਨਹੀਂ ਦਿੰਦਾ ਹੁੰਦਾ, ਏਦਾਂ ਮੈਂ ਹੱਥ ਨਹੀਂ ਆਉਂਦਾ। ਖੈਰ ਸਮਾਂ ਨੇੜੇ ਹੋ ਗਿਆ, ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਹੋਏ ਵਿਚੋਲਾ ਆਉਣ ਮਿਲਾ ਗਿਆ, ਦਰਸ਼ਨ ਕਰਵਾ ਦਿੱਤੇ ਆਪਣੇ ਮਿੱਤਰ ਤ੍ਰਿਲੋਚਨ ਨੂੰ ਭਗਤ ਨਾਮਦੇਵ ਜੀ ਨੇ। ਇਹ ਫਲ ਹੁੰਦਾ ਗੁਰਮੁਖਾਂ ਨਾਲ ਬੈਠਣ ਦਾ, ਗੁਰਮੁਖਾਂ ਨਾਲ ਵਿਚਾਰ ਗੋਸ਼ਟੀ ਕਰਨ ਦਾ। ਕਹਿੰਦੇ ਜੇ ਬੈਠਾਂਗੇ ਤਾਂ ਲਾਭ ਹੀ ਪ੍ਰਾਪਤ ਹੋਵੇਗਾ। ਬੋਲ ਤੋ ਵੱਡੇ ਬਕਾਰਾ, ਕਈ ਵਾਰ ਬੋਲਦਿਆਂ ਕੋਈ ਗੱਲਾਂ ਐਸੀਆਂ ਨਿਕਲ ਜਾਂਦੀਆਂ ਨਾ ਬੰਦੇ ਕੋਲੋਂ, ਕ੍ਰੋਧ ਵਿੱਚ ਗੁੱਸੇ ਵਿੱਚ ਫਲੋ ਬਣਿਆ ਹੁੰਦਾ ਤੇ ਉਹ ਫਿਰ ਵਿਕਾਰ ਹੀ ਬਣ ਜਾਂਦੇ, ਲੜਾਈ ਬਣ ਜਾਂਦੀ ਹੈ। ਬਿਨ ਬੋਲੇ ਕਿਆ ਕਰੇ ਵਿਚਾਰਾ, ਨਾ ਬੋਲੇ ਤਾਂ ਉਹਨੂੰ ਹੁਣ ਵਿਚਾਰ ਕਿਵੇਂ ਅੱਗੇ ਚੱਲੇਗੀ। ਇਸ ਲਈ ਗੁਰਮੁਖ ਮਿਲੇ ਤਾਂ ਬੋਲਣਾ ਚਾਹੀਦਾ, ਕੋਈ ਢੁੰਡੀ ਦਿਲ ਦੀ ਖੋਲ੍ਹ ਲੈਣੀ ਚਾਹੀਦੀ ਹੈ, ਕੋਈ ਉੱਤੇ ਦੇ ਉੱਤੇ ਪੁੱਛ ਲੈਣੀ ਚਾਹੀਦੀ ਹੈ, ਕਿਉਂਕਿ ਬਿਨਾਂ ਬੋਲੇ ਤਾਂ ਵਿਚਾਰ ਅੱਗੇ ਨਹੀਂ ਚੱਲਣੇ। ਪਰ ਜੇ ਅਸੰਤ ਹੈ, ਕਠੋਰ ਹੈ, ਨਾਸਤਿਕ ਹੈ, ਉੱਥੇ ਚੁੱਪ ਚੰਗੀ ਹੈ ਜੀ। ਕਹੋ ਕਬੀਰ ਸ਼ੀਸ਼ਾ ਘੱਟ ਬੋਲਾ, ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਬੀਰ ਸਾਹਿਬ। ਕਹਿੰਦੇ ਗੁਰਮੁਖੋ ਕੁਝ ਅੰਦਰੋਂ ਖਾਲੀ ਬੰਦੇ ਜਿਹਨਾਂ ਨੂੰ ਆਦਤ ਹੁੰਦੀ ਬੋਲਣ ਦੀ, ਤੇ ਬਿਨਾਂ ਵਜ੍ਹਾ ਬੋਲੀ ਜਾਣ, ਉਹ ਖਾਲੀ ਘਰੇ ਵਰਗੇ ਹੁੰਦੇ। ਸ਼ੀਸ਼ਾ ਘੱਟ ਦਾ ਮਤਲਬ ਖਾਲੀ ਘਰ, ਆਵਾਜ਼ ਖਾਲੀ ਘਰੇ ਚੋਂ ਆਉਂਦੀ ਹੈ। ਬਹੁਤ ਜ਼ਿਆਦਾ ਜਿਹਨਾਂ ਨੂੰ ਬੋਲਣ ਦੀ ਆਦਤ ਹੁੰਦੀ ਨਾ, ਬਿਨਾਂ ਵਜ੍ਹਾ ਬੋਲੀ ਜਾਣਾ, ਔਰ ਜਿੱਥੇ ਨਹੀਂ ਬੋਲਣਾ ਉੱਥੇ ਵੀ ਬੋਲੀ ਜਾਣਾ। ਕਹਿੰਦੇ ਉਹ ਖਾਲੀ ਘਰੇ ਵਰਗੇ ਹੁੰਦੇ ਹਨ।
ਭਰਿਆ ਹੋਈ ਸੋ ਕਦੇ ਹੋ ਨਾ ਡੋਲਾ,
ਜਿਹੜਾ ਭਰਿਆ ਹੁੰਦਾ ਨਾ ਜੀ ਗੁਣਾ ਕਰਕੇ ਮਨੁੱਖ, ਉਹ ਭਰੇ ਹੋਏ ਘਰੇ ਵਰਗਾ ਉਹ ਬੋਲਦਾ ਨਹੀਂ। ਜਿਵੇਂ ਭਰਿਆ ਪੂਰਨ ਘੜਾ ਨਹੀਂ ਬੋਲਦਾ, ਇਸੇ ਤਰ੍ਹਾਂ ਜਿਹੜੇ ਗੁਣਾ ਨਾਲ ਪਰਿਪੂਰਨ ਹੈ ਉਹ ਅਬੋਲ ਹੋ ਜਾਂਦੇ। ਇਹ ਕਬੀਰ ਸਾਹਿਬ ਜੀ ਨੇ ਸਾਹ ਸੁਣਨ ਦੀ ਕਿਰਪਾ ਕੀਤੀ। ਸਤਿਗੁਰੂ ਜੀ ਰਹਿਮਤ ਕਰਨ ਆਪਣੇ ਸਾਰਿਆਂ ਦੀ ਹਾਜ਼ਰੀ ਤੁਹਾਨੂੰ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੀ। ਭੁਲਾ ਚੁੱਕਾਂ ਦੇਖੇ ਨਾ, ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਕਹੋ ਕਬੀਰ ਸ਼ੀਸ਼ਾ ਘੱਟ ਬੋਲਾ, ਪਰਿਆ ਹੋਏ ਸੋ ਕਬਰੋ ਨਾ ਡੋਲਾ, ਵਾਹਿਗੁਰੂ ਜੀ ਕਾ ਖਾਲਸਾ।